ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਤਿਗੁਰਾਂ ਦੇ ਪਾਵਨ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਤਿੰਨ ਸਿੱਖ ਆਏ, ਇੱਕ ਭਾਈ ਫਿਰਨਾ, ਦੂਜਾ ਬਹਿਲ, ਤੀਜਾ ਭਾਈ ਜੇਠਾ। ਇਹਨਾਂ ਸਿੱਖਾਂ ਉੱਤੇ ਸਤਿਗੁਰੂ ਮਹਾਰਾਜ ਜੀ ਕਿੰਨੀ ਵੱਡੀ ਕਿਰਪਾ ਔਰ ਮਿਹਰ ਅਤੇ ਬਖਸ਼ਿਸ਼ ਕਰ ਰਹੇ ਹਨ ਅਤੇ ਵਾਹਿਗੁਰੂ ਨਾਮ ਦੀ ਮਹਾਨ ਮਹਿਮਾ ਆਪਾਂ ਨੂੰ ਕਿਰਪਾ ਕਰਕੇ ਸਤਿਗੁਰੂ ਜੀ ਦਿਣਾ ਰਹੇ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਨਾ ਬਹਿਲ ਨਾਮ ਇੱਕ ਚੰਗਾ,
ਇੱਕ ਭਾਈ ਫਿਰਨਾ, ਦੂਜਾ ਬਹਿਲ, ਇਹ ਚੰਗੇ ਨਾਮ ਵਾਲੇ ਸਿੱਖ ਜਿਨ੍ਹਾਂ ਦਾ ਬੜਾ ਸਨਮਾਨ ਔਰ ਸਤਿਕਾਰ ਹੈ, ਚੰਗੇ ਪਵਿੱਤਰ ਜੀਵਨ ਵਾਲੇ ਕਰਨੀ ਵਾਲੇ ਸਿੱਖ ਹਨ। ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ ਹੈ।
ਤ੍ਰਿਤੀਓ ਜੇਠਾ ਮਿਲ ਕਰ ਸੰਗਾ,
ਤੀਜਾ ਜੇਠਾ ਸਿੱਖ ਹੈ, ਇਹ ਤਿੰਨੇ ਮਿਲ ਕੇ ਸਤਿਗੁਰੂ ਜੀ ਦੇ, ਧੰਨ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਨ।
ਸ੍ਰੀ ਗੁਰ ਪੱਗ ਕੋ ਬੰਧਨ ਧਾਰੀ,
ਸਤਿਗੁਰੂ ਜੀ ਦੇ ਚਰਨਾਂ ਉੱਤੇ ਇਹਨਾਂ ਨੇ ਆ ਕੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਹਜ਼ੂਰ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਜੋਰ ਹੱਥ ਨਿਜ ਅਰਜ ਗੁਜਾਰੀ,
ਹੱਥ ਜੋੜ ਕੇ ਇਹਨਾਂ ਨੇ ਆਪਣੀ ਨਿੱਜੀ ਬੇਨਤੀ, ਜੋ ਇਹਨਾਂ ਦੇ ਮਨ ਵਿੱਚ ਕੋਈ ਖਿਆਲ ਸੀ, ਕੋਈ ਇਹਨਾਂ ਦੇ ਮਨ ਵਿੱਚ ਸੰਕਲਪ ਫੁਰਿਆ, ਉਸ ਬਾਰੇ ਹਜ਼ੂਰ ਨੂੰ ਬੇਨਤੀ ਕੀਤੀ ਹੈ।
ਗੁਰੂ ਗਰੀਬ ਨਿਵਾਜ ਬਤਾਵੋ,
ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਇਹ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ, ਜੋ ਗੁਰੂ ਘਰ ਦਾ ਮਹਾਨ ਸਿਧਾਂਤ ਹੈ, ਜੋ ਅਸੀਂ ਪੁੱਛਣਾ ਚਾਹੁੰਦੇ ਹਾਂ, ਨਿਰਣਾ ਕਰਕੇ ਸਾਨੂੰ ਦੱਸਣਾ ਕਰੋ।
ਹਮਰੇ ਔਰ ਸੰਦੇਹ ਮਿਟਾਵੋ,
ਸਾਡੇ ਹਿਰਦੇ ਦਾ ਇੱਕ ਬੜਾ ਭਾਰੀ ਸੰਦੇਹ ਹੈ ਸਾਡੇ ਮਨ ਵਿੱਚ, ਔਰ ਬੜੀ ਭਾਰੀ ਸੰਸਾ ਸਾਡੇ ਹਿਰਦੇ ਨੂੰ ਬਣਿਆ ਹੋਇਆ ਹੈ, ਇਹ ਕਿਰਪਾ ਕਰਕੇ ਸਾਡਾ ਮੇਟਣਾ ਕਰੋ, ਦੂਰ ਕਰਨਾ ਕਰੋ।
ਕੇਤਕ ਸਿਮਰਹਿ ਰਾਮ ਸੋ ਨਾਮ,
ਮਹਾਰਾਜ ਕੀ ਖਿਆਲ ਹੈ ਕਿ ਕਿੰਨੇ ਕੁ ਲੋਕ ਪਰਮੇਸ਼ਰ ਦਾ ਨਾਮ ਸਮਝ ਕੇ ਰਾਮ 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 ਦੀ ਮਾਲਾ ਫੇਰਦੇ ਹੈ, ਰਾਮ ਰਾਮ ਦਾ ਜਾਪ ਕਰਦੇ ਹੈ, ਰਾਮ ਰਾਮ ਨਾਮ ਨੂੰ ਜਪਦੇ ਹਨ।
ਕੇਤਕ ਕ੍ਰਿਸ਼ਨ ਹਰੇ ਕਨ ਸ਼ਾਮ,
ਕਿੰਨੇ ਕੁ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ, ਔਰ ਕਈ ਘਨ ਸ਼ਿਆਮ ਘਨ ਸ਼ਿਆਮ ਇਹਨਾਂ ਨਾਮਾਂ ਨੂੰ ਜਪਦੇ ਹਨ।
ਕੇਚਿਤ ਓਵੰ ਕੇਚਿਤ ਸੋਹੰ,
ਜੋਗੀ ਲੋਕ ਕਿੰਨੇ ਕੁ ਓਵੰ ਓਵੰ ਦਾ ਜਾਪ ਕਰਦੇ ਹੈ, ਕਿੰਨੇ ਕੁ ਸੋਹੰ ਸੋਹੰ ਦਾ ਨਾਮ ਜਪਦੇ ਹਨ।
ਸਿਮਰੈ ਨਾਮ ਪਰਮਗਤ ਹੋਹੰ,
ਇਹ ਸਾਨੂੰ ਭਰੋਸਾ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਸਿਮਰੇਗਾ ਨਾ, ਪ੍ਰਭੂ ਦੀ ਭਗਤੀ ਕਰੇਗਾ, ਨਾਮ ਜਪੇਗਾ, ਉਸ ਨੂੰ ਪਰਮ ਗਤੀ ਕਲਿਆਣ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ, ਭਾਵ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ।
ਹਮ ਕੋ ਉਚਿਤ ਕੌਣ ਮੁਖ ਜਾਪਨ,
ਇਹ ਜਿਹੜੇ ਜਾਪ ਹਨ, ਕੋਈ ਰਾਮ ਰਾਮ, ਕੋਈ ਕ੍ਰਿਸ਼ਨ ਕ੍ਰਿਸ਼ਨ ਹਰੇ ਕ੍ਰਿਸ਼ਨ, ਕੋਈ ਘਨ ਸ਼ਿਆਮ, ਕੋਈ ਓਵੰ, ਕੋਈ ਸੋਹੰ, ਕੋਈ ਗੋਬਿੰਦ, ਕੋਈ ਮੁਰਾਰੀ, ਸਾਰੇ ਜਿੰਨੇ ਵੀ ਨਾਮ ਜਪਦੇ ਹੈ, ਇਹਨਾਂ ਨਾਮਾਂ ਵਿੱਚੋਂ ਕਿਹੜਾ ਮੁੱਖ ਨਾਮ ਸਾਨੂੰ ਜਪਣਾ ਚਾਹੀਦਾ, ਸਾਨੂੰ ਕਿਹੜੇ ਨਾਮ ਦਾ ਜਾਪ ਕਰਨ ਦਾ, ਕਿਹੜੇ ਨਾਮ ਦੀ ਬੰਦਗੀ ਕਰਨ ਦਾ, ਕਿਹੜੇ ਨਾਮ ਦਾ ਭਜਨ ਕਰਨ ਦਾ, ਕਿਹੜੇ ਨਾਮ ਦਾ ਸਿਮਰਨ ਕਰਨ ਦਾ ਗਰੀਬ ਨਵਾਜ ਆਪ ਜੀ ਦਾ ਹੁਕਮ ਹੈ।
ਉਪਦੇਸੋ ਸਤਿਗੁਰ ਅੱਗ ਖਾਪਨ,
ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਸਾਨੂੰ ਕਿਰਪਾ ਕਰਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਪਦੇਸ਼ ਦੇਣਾ ਕਰੋ, संगत जी ये बचन बड़ी एकाग्रता और ध्यान नाल सुनन वाले है। अपने मन विच भी बड़ी शंका बनी रहिंदी है, इस करके ये सतगुरु जी का जिहड़ा सिद्धांत है जिथे उन्हां सिखां दी शंका मिटदा उत्थे साडी भी नाल नाल मिट रही है, साडियां भी शंकावां दूर हो रही हैं। इस करके महाराज अपने मुखारबिंद तों हे पापा नूं नाश करन वाले सतगुरु बचन करना करो दसना करो।
सुन श्री मुख ते हुकम बखाना।
पावन मुखारबिंद तों सतगुरु जी ने इन्हां दे बेनती करन तों हुकम कीता है।
सिमरो वाहिगुरु दुख हाना।
आखो भाई वाहिगुरु, गुरसिखो तुसी वाहिगुरु नाम सिमरिया करो, वाहिगुरु नाम दा जाप करिया करो, वाहिगुरु नाम दा भजन करिया करो, वाहिगुरु नाम दी बंदगी करिया करो, वाहिगुरु नाम दी भगती करिया करो। यही सारे दुखां नू नाश करन वाला है, मेटण वाला है।
तरी नीर के तीर उतार।
महाराज जी बड़ा सोहना प्रमाण दे रहे हैं उदाहरण दे रूप विच, जिवें नदी तों पार करन वास्ते बेड़ी विच शक्ति हुंदी है कि जिन्नियां भी बेड़ियां हुंदियां वह सारियां बंदे नू नदी तो पार कर दंदियां हन।
इस बिद की शक्ति सब धारा।
इस तरह दी सारे नामां विच ही परमेश्वर ने शक्ति धारण करवाई है। जो कह लो परमेश्वर का कोई भी नाम है ना जिहड़ा वाहिगुरु का, सारे नामां विच शक्ति है, परमेश्वर दे नामां विच बरकत है कि जिवें सारियां बेड़ियां नदी तो पार कर दंदियां कोई भी होवे भावें, इस तरह नाम विच भी ये शक्ति है। परमेश्वर दा नाम कोई भी जपे, देखो संगत जी गुरु घर दे विच किसे दी निंदिया नहीं, किसे नूं नीमा नहीं विखाया, किसे दी श्रद्धा नूं विश्वास नूं अकीदे नूं भरोसे नूं सतगुरु महाराज जी ने ठेस नहीं पहुँचाई, कोई नुकता चीनी नहीं कीती, पर नाल नाल अपना सिद्धांत भी सतगुरु जी स्पष्ट कर रहे हैं कि गुरमत का की सिद्धांत है, सिक्खी दे की असूल हैं। इस करके महाराज कहिंदे भाई नाम विच भी ये शक्ति है, कोई भी किसी तरह का भी परमेश्वर का नाम कोई भी जीव जपता है, नाम भी इस तरह की शक्ति रखता है जीवा नूं पार करन दी।
तौ विचारो जिस जो चरियो।
पर एक गल विचार करो, जेड़ा बंदा जिस भी बेड़ी विच बैठिया, जिस बेड़ी विच चढ़ के उस विच बैठ गया है,
तिसी अलंब नदी को तरियो।
उस नूं अलंब नाम हुंदा आसरे दा, पार होण वाले नूं जेड़ी भी बेड़ी विच बैठ गया ना उसे बेड़ी दे आसरे ओह नदी नूं पार कर सकदा, दूजी बेड़ी दे आसरे नहीं, जेड़ी विच बैठ गया चढ़ के ना जिस बेड़ी विच सवार हो गया ਉਹ ਬੇੜੀ ਉਸ ਨੂੰ ਪਾਰ ਕਰ ਦਿੰਦੀ ਹੈ।
ਥਿਮ ਪਰਮੇਸ਼ਰ ਕੇ ਸਭ ਨਾਮ।
ਇਵੇਂ ਪਰਮੇਸ਼ਰ ਦੇ ਸਾਰੇ ਨਾਮ ਹੈ ਜੋ ਵਾਹਿਗੁਰੂ ਦੇ ਹੈ।
ਕਰਹਿ ਪਾਰ ਸਿਮਰੇ ਔਰ ਧਾਮ।
ਜਿਹੜਾ ਹਿਰਦੇ ਵਿੱਚ ਐਸੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਪਰਮੇਸ਼ਰ ਉਹਨਾਂ ਨੂੰ ਪਾਰ ਕਰ ਦਿੰਦਾ, ਨਾਮ ਵਿੱਚ ਸ਼ਕਤੀ ਹੈ।
ਜੋ ਸਤਿਗੁਰ ਉਪਦੇਸ਼ਨ ਕਰਿਓ।
ਪਰ ਇੱਕ ਗੱਲ ਦੇਖੋ, ਇੱਥੇ ਨਿਰਣਾ ਕਰ ਦਿੱਤਾ, ਜਿਹੜਾ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਨਾ, ਜਿਸ ਬੇੜੀ ਵਿੱਚ ਸਾਨੂੰ ਬਿਠਾਇਆ, ਮਲਾ ਜਿਹੜੀ ਬੇੜੀ ਵਿੱਚ ਪਾਰ ਹੋਣ ਵਾਲਿਆਂ ਨੂੰ ਬਿਠਾ ਦਿੰਦਾ, ਉਹੀ ਬੇੜੀ ਨੂੰ ਲੈ ਕੇ ਅੱਗੇ ਜਾਂਦਾ, ਉਸੇ ਨੂੰ ਉਸੇ ਵਿੱਚ ਹੀ ਸਵਾਰੀਆਂ ਨੂੰ ਜੀਵਾਂ ਨੂੰ ਬਿਠਾ ਕੇ ਪਾਰ ਕਰਦਾ। ਇੱਧਰ ਗੁਰਸਿੱਖੀ ਦਾ ਬੇੜਾ ਹੈ ਜਾਂ ਬੇੜੀ ਹੈ, ਮਲਾਹ ਸਤਿਗੁਰੂ ਹੈ। ਇਸ ਕਰਕੇ ਜੋ ਉਪਦੇਸ਼ ਸਤਿਗੁਰਾਂ ਨੇ, ਉਪਦੇਸ਼ ਦਾ ਅਰਥ ਹੁੰਦਾ ਆਗਿਆ ਹੁਕਮ, ਜਾਂ ਉਪਦੇਸ਼ ਦਾ ਅਰਥ ਕਹਿ ਲਓ ਸਿੱਖਿਆ, ਜੋ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਸਿੱਖਿਆ ਦਿੱਤੀ ਹੈ ਕਿ ਗੁਰਸਿੱਖੋ ਤੁਸੀਂ ਸਿੱਖੀ ਦੀ ਬੇੜੀ ਵਿੱਚ ਬੈਠੇ ਹੋ, ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਤੁਸੀਂ ਸਿੱਖੀ ਦੀ ਬੇੜੀ ਵਿੱਚ ਬਹਿ ਗਏ ਹੋ ਔਰ ਇਹ ਵਾਹਿਗੁਰੂ ਨਾਮ ਦੀ ਬੇੜੀ ਤੁਹਾਨੂੰ ਦੇ ਦਿੱਤੀ ਹੈ। ਇਸ ਕਰਕੇ ਜੋ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ, ਆਗਿਆ ਕੀਤੀ ਹੈ,
ਤਿਸ ਕੋ ਸਿਮਰ ਸਿੱਖ ਭਵ ਤਰਿਓ,
ਸਿੱਖ ਉਸੇ ਨਾਮ ਨੂੰ ਸਿਮਰਨ ਕਰਕੇ ਜਾਪ ਕਰਕੇ ਸੰਸਾਰ ਭੌਜਲ ਤੋਂ ਤਰ ਸਕਦਾ ਹੈ। ਇਸ ਕਰਕੇ ਸੰਸਾਰ ਰੂਪ ਨਦੀ ਤੋਂ ਉਹੀ ਤਰੇਗਾ ਜਿਹੜਾ ਗੁਰੂ ਦੇ ਦਰ ਤੋਂ ਦਿੱਤੇ ਹੋਏ ਨਾਮ ਨੂੰ ਜੀਵਨ ਵਿੱਚ ਕਮਾਵੇਗਾ। ਸਾਨੂੰ ਗੁਰਸਿੱਖਾਂ ਨੂੰ 10 ਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਨਾਮ ਦੀ ਦਾਤ ਦਿੱਤੀ ਹੈ, ਮੂਲ ਮੰਤਰ ਦੀ ਦਾਤ ਦਿੱਤੀ ਹੈ। ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ, ਹੁਕਮ ਕੀਤਾ ਖਾਲਸਾ ਜੀ ਤੁਹਾਡੇ ਅੱਜ ਤੋਂ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਇਹਨਾਂ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਔਰ ਤੁਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ, ਪੰਜਾਂ ਪਿਆਰਿਆਂ ਨੂੰ ਵੀ ਆਗਿਆ ਕਰ ਦਿੱਤੀ ਕਿ ਤੁਸੀਂ ਕਿਹੜਾ ਨਾਮ ਦੇਣਾ ਅੰਮ੍ਰਿਤ ਛਕਾ ਕੇ। ਤੁਸੀਂ ਅੰਮ੍ਰਿਤ ਵਲਾਖੀਆਂ ਨੂੰ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦਾ ਨਾਮ ਦੇਣਾ ਔਰ ਉਹੀ ਨਾਮ ਜਪ ਕੇ, ਪਹਿਲਾਂ ਵੀ ਗੁਰਸਿੱਖਾਂ ਦੀ ਕਲਿਆਣ ਹੋਈ ਹੈ, ਹੁਣ ਵੀ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਵੀ। ਇਸ ਕਰਕੇ ਮਹਾਰਾਜ ਕਹਿੰਦੇ ਜੋ ਗੁਰੂ ਸਾਹਿਬ ਨੇ ਨਾਮ ਦਿੱਤਾ ਉਹ ਕਿਹੜਾ ਦਿੱਤਾ? ਉਹ ਵਾਹਿਗੁਰੂ ਨਾਮ ਦਿੱਤਾ। ਇਸ ਕਰਕੇ ਜਿਹੜਾ ਇਸ ਨਾਮ ਨੂੰ ਸਿਮਰੇਗਾ ਉਹ ਸੰਸਾਰ ਭੌਡਲ ਤੋਂ ਪਾਰ ਹੋ ਜਾਏਗਾ, ਭਾਵ ਵਾਹਿਗੁਰੂ ਨਾਮ ਦੀ ਬੇੜੀ ਵਿੱਚ ਜਿਹੜਾ ਬੈਠ ਗਿਆ ਉਹ ਸੰਸਾਰ ਰੂਪ ਨਦੀ ਤੋਂ ਗੁਰੂ ਰੂਪ ਸੱਚੇ ਪਾਤਸ਼ਾਹ ਮਲਾਹ ਉਸ ਨੂੰ ਪਾਰ ਕਰ ਦੇਣਗੇ।
ਇੱਕ ਵਾਰ ਜੁਗ ਖੱਟ ਅਰਤੀਸ,
ਹੁਣ ਸਤਿਗੁਰੂ ਜੀ ਵਾਹਿਗੁਰੂ ਨਾਮ ਦੀ ਮਹਿਮਾ ਦੱਸ ਰਹੇ ਹੈ ਕਿ ਇੱਕ ਵਾਰੀ 36 ਯੁਗਾਂ ਦਾ ਸਮਾਂ ਇਸ ਧਰਤੀ ਤੇ ਬੀਤਿਆ ਇੱਕ ਸਮੇਂ।
ਧੁੰਦੂ ਕਾਰਨਾ ਪਰਜਾ ਈਸ,
ਇਸ ਧਰਤੀ ਦੇ ਉੱਤੇ ਧੁੰਦੀ ਧੁੰਦ ਪੈ ਗਈ ਚਾਰੇ ਪਾਸੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮਾ ਪਾਰਾ, ਅਕੱਠੀ ਕਥਾ ਚਿਹ ਨਹੀਂ ਕੋਈ, ਪੂਰ ਰਹਿਆ ਮਨ ਪਾਇੰਦਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਸਾਰੀ ਧਰਤੀ ਤੇ ਧੁੰਦ ਦਾ ਹੀ ਆਕਾਰ ਬਣਿਆ ਹੋਇਆ ਸੀ। ਸਾਇੰਸਦਾਨ ਵੀ ਮੰਨਦੇ ਆ ਖੋਜ ਕਰਕੇ, ਅਸੀਂ ਸਾਇੰਸ ਨੂੰ ਤਰਜੀਹ ਨਹੀਂ ਦੇਣੀ, ਪਹਿਲਾਂ ਗੁਰਬਾਣੀ ਨੂੰ ਅਸੀਂ ਪਹਿਲ ਦੇਣੀ ਹੈ ਜੀਵਨ ਵਿੱਚ ਕਿ ਗੁਰੂ ਕੀ ਕਹਿ ਰਹੇ ਹੈ। ਸਾਇੰਸ ਵਾਲਿਆਂ ਦੀ ਤਾਂ ਖੋਜ ਬਾਅਦ ਵਿੱਚ ਹੋਈ ਹੈ ਨਾ, ਗੁਰਬਾਣੀ ਨਾਲੋਂ ਵੱਡੀ ਸਾਇੰਸ ਕੀ ਹੈ ਸਾਡੇ ਕੋਲੇ। ਇਸ ਕਰਕੇ ਇਸ ਧਰਤੀ ਦੇ ਉੱਤੇ ਧੁੰਦੂਕਾਰ ਚਾਰੇ ਪਾਸੇ ਧੁੰਦੀ ਧੁੰਦ ਫੈਲੀ ਸੀ, ਨਾ ਸੂਰਜ ਸੀ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਪਰਜਾ ਸੀ ਨਾ ਕੋਈ ਇੱਥੇ ਰਾਜਾ ਸੀ। ਮਹਾਰਾਜ ਕਹਿੰਦੇ
ਇੱਕ ਅੰਕਾਰ ਰਚਿਓ ਨਹਿ ਕੋਈ,
ਇੱਕ ਪਰਮਾਤਮਾ ਨੇ ਬਿਨਾਂ ਧੁੰਦ ਤੋਂ ਹੋਰ ਕੁਝ ਵੀ ਨਹੀਂ ਰਚਿਆ ਹੋਇਆ ਸੀ, ਧੁੰਦੀ ਧੁੰਦ ਸੀ ਸਾਰੇ ਪਾਸੇ।
ਸੁਨ ਸਮਾਧ ਰਹਿ ਸਭ ਕੋਈ,
ਪਰਮਾਤਮਾ ਵੀ ਉਹ ਫੁਰ ਸਮਾਧੀ ਦੇ ਵਿੱਚ ਬੈਠਾ ਹੋਇਆ ਸੀ, ਉਹਨੂੰ ਵੀ ਕੋਈ ਫੁਰਨਾ ਨਹੀਂ ਫੁਰ ਰਿਹਾ ਸੀ ਆਪਣੀ ਇੱਛਾ ਦੁਆਰਾ।
ਨਹੀਂ ਆਕਾਰ ਕਸ਼ੂ ਪ੍ਰਗਟਾਇਓ,
ਉਹਨੇ ਕੋਈ ਆਕਾਰ ਧਰਤੀ ਦਾ ਵਜੂਦ ਹੋਂਦ ਆਦਿਕ ਕਿਸੇ ਤਰ੍ਹਾਂ ਦੀ ਵੀ ਸੰਸਾਰ ਉੱਤੇ ਪੈਦਾ ਨਾ ਕੀਤੀ, ਪ੍ਰਗਟ ਨਹੀਂ ਕੀਤਾ, ਬਣਾਇਆ ਨਹੀਂ।
ਰਹਿਓ ਗੁਬਾਰ ਈਸ ਇਮ ਭਾਇਓ,
ਈਸ਼ ਵਾਹਿਗੁਰੂ ਨੂੰ ਐਵੇਂ ਪਾਉਂਦਾ ਸੀ ਕਿ ਚਾਰੇ ਪਾਸੇ ਧੁੰਦ ਦਾ ਹੀ ਗੁਬਾਰ ਹਨੇਰਾ ਛਾਇਆ ਹੋਇਆ ਸੀ ਗਾੜਾ।
ਨੌ ਨੌ ਯੁਗ ਮਹਿ ਇੱਕ ਇੱਕ ਵਰਨੰ,
ਨੌ ਨੌ ਯੁਗਾਂ ਵਿੱਚ ਇੱਕ ਇੱਕ ਅੱਖਰ ਦਾ, ਨੌ ਯੁਗ ਵਿੱਚ ਵਾਹੇ ਅੱਖਰ ਦਾ, ਉਸ ਤੋਂ ਅਗਲੇ ਨੌ ਯੁਗਾਂ ਵਿੱਚ ਹਾਹੇ ਅੱਖਰ ਦਾ, ਉਸ ਤੋਂ ਅਗਲੇ ਯੁਗ ਦੇ ਵਿੱਚ ਗੱਗੇ ਅੱਖਰ ਦਾ, ਉਸ ਤੋਂ ਅਗਲੇ ਨੌ ਯੁਗਾਂ ਵਿੱਚ ਰਾਰੇ ਅੱਖਰ ਦਾ। ਇਹ ਵੀ 36 ਯੁਗ ਹੋ ਗਏ, 36 ਯੁਗ ਵਰਤੇ ਗੋ ਬਾਰ ਹੈ, ताड़ी लाई अपर अपार है। ये सारा गुरबाणी विच भी जिक्र आया। नौ नौ जुगां विच एक एक अखर जो सी वाहिगुरु नाम वाला।
श्री नानक चौंको एक करनं।
परमात्मा ने एक एक अखर दा नाम जपिया, भाव ये नाम बनाया। ये वाहिगुरु शब्द परमात्मा अकाल पुरख दा बनाया होया नाम है, किसी व्यक्ति दा नाम नहीं। के परमात्मा ने आप अपनी मौज विच सुन समाधि विच अफुर समाधि विच नौ जुग वाहे अखर दा, नौ जुग हाहे अखर दा, नौ जुग गगे अखर दा, नौ जुगी रारे अखर दा, ये 36 जुग बन गए। 9 दूनी 18, 18 दूनी 36। यों साध संगत जी 36 जुगां विच वाहिगुरु ने एक अखर बनाया और एक एक अखर दा जाप जपिया, एक एक अखर दा नौ नौ जुग दे विच सिमरन कीता।
वाहिगुरु एक श्री नानक चौंको एक करनं।
धन गुरु नानक देव जी ने फिर मात लोक ते कलयुग दे विच जदों अवतार धारिया ना, उदों श्री गुरु नानक देव जी ने चारे अखरां नूं एक थां ते इकट्ठे कर दिता, जोड़ दिता। वह जोड़ की बनिया, उस दा जोड़ बनिया वाहिगुरु नाम। ये चारे अखर एक थां ते इकट्ठे कर दिते सच्चे पातशाह जी ने।
वाहिगुरु एक नाम बनायो,
वाहिगुरु एक नाम बना दिता जिहड़ा गुरसिखां नूं दिता है।
सुन सब संतन के मन पायो।
साध संगत जी जिहड़ी विष्णु जी की गल है, हरी की गल है, गोबिंद की गल है, जां राम की गल है ना, उदों तां विष्णु जी भी नहीं सन, उदों कृष्ण जी भी नहीं सन, द्वापर युग दे अवतार उदों राम जी भी नहीं सन। जिहड़े लोग ये गल कह दिंदे है ना कि बाबा वासदेव तो लै लिया भगवान विष्णु का नाम लै लिया, हा हा भी गगा गोविंद गोविंद आखे कृष्ण जी का नाम लै लिया, रारा राम जी का लै लिया, ते आखे ये चारे अखर उन्हां अवतारां दे नाम का जाप है। वह एक भुलेखा पैदा करते हैं संगतां दे विच। उदों तां संगत जी इन्हां दी होंद ही नहीं सी अवतारां दी, उदों तां सृष्टि नहीं बनी, आपां नहीं बने, चंद्रमा सूरज धरती आकाश कोई भी तत् उदों नहीं है सी। जदों ये नाम परमेश्वर ने वर्ण एक एक अखर का अर्थ हुंदा वर्ण, एक एक वर्ण एक एक अखर का नाम जप के वाहिगुरु नाम की जदों रचना की है परमात्मा ने, उदों तां ये अवतार इस धरती ते हन ही नहीं सन। ये तां बाद विच पैदा होए है संसार दे उत्ते। इस करके ऐसा गलत ख्याल प्रचलित नहीं करना चाहिए। इन्हां दी होंद हस्ती बाद विच बनी है। वाहिगुरु नाम पहला बनाया गया परमात्मा वल्लों, ओही नाम परमात्मा कोलों निराकार कोलों लैके धन गुरु नानक साहब ने सानू दे दिता, साडी झोली विच पा दिता। इस करके एक वाहिगुरु नाम ही बनाया, बाकी सारे बाद विच पैदा होए है, सृष्टि भी बाद विच बनी है। और सुन सब संतन के मन पायो, गुरसिखां दे संतां दे कन्नां विच जदों ये नाम की धुन पई तां सारे दे मन विच भाव प्रेम पैदा हो गया। सारिया संतां दे मन नूं बहुत ही ये पवित्र नाम सुखदायक लगा।
निज सिखन को कर उपदेश।
अपने सिखां नूं भी धन गुरु नानक साहब जी ने इस वाहिगुरु नाम का उपदेश दिता, इस नाम की दात दिती है।
सिमरत काटे बंद कलेश।
जेड़ा भाई ये सिमरन करेगा ओदे पाप भी ओदे दुख भी ओदे जमन मरन दे बंधन भी कट्टे जाणगे। आखो भाई वाहिगुरु, इउं कह लो एक वेरी वाहिगुरु कह लिया ना आपां एक वेरी, इहदा फल मैं बेनती करदा एक वेरी मन बिरती नूं एकागर करके वाहिगुरु शब्द कह दो ना छत्ती युगां दा जाप इको वेरी हो जाता। छत्ती युग कौन नाम जपूगा मैनू ये दसो। इन्नी वाहिगुरु नाम की कीमत है, इन्ना नाम वाहिगुरु का फल है, पर कदर फिर भी नहीं सानू है। सिख कहिंदे है जी वाहिगुरु तो सुनते ही हैं, अहीं तां होर नाम लैना। कोई किते तुरिया फिरदा, कोई किते तुरिया फिरदा, दंभियां पखंडियां दे दरां ते भटकदा। और चंगे भले सिख माई भाई कहणगे सानू नाम की दात दिओ, नाम की दात। तुहानू जिहड़ी नाम की दात गुरु नानक साहब दसां पातशाहियां ने दित्ती है, वह चंगी नहीं लगती। उस नाम नालों वड्डा किहड़ा नाम है सृष्टि विच, जां किहड़े ऋषि मुनि अवतार पीर पैगंबर ने इस तों वड्डा नाम तुहानू दे देना जां दित्ता। इस करके साध संगत जी, जिन्हां ने एक वेरी मन नू एकागर करके वाहिगुरु शब्द कह लिया ना, उन्हां नू छत्ती युग वाहिगुरु नाम जपण दा फल मिल जांदा एक वेरी वाहिगुरु कहण नाल। हुण वाहिगुरु नाम विशेष इती दिन एक बार श्री वाहिगुरु कहो। भाई गुरदास जी ने भी कहा कि भाई छत्ती युग का जाप हो जाता एक बारी वाहिगुरु शब्द लैण कहण दे नाल। इस करके ये सारे जमण मरण के दुखा नू कटदा है।
अब जो एक मन सिमरह नामो,
जिहड़ा एक मन है ना एकाग्र हो के, एक मन की होना, मन नू होर बन्ने जान नहीं देना, नाम विच जोड़ के रखना। एक मन हो के जिहड़ा वाहिगुरु नाम दा जाप करेगा जा सिमरन करेगा।
वाहिगुरु पूरह और काम,
आखो भाई वाहिगुरु, ਇਹ ਵਾਹਿਗੁਰੂ ਨਾਮ ਉਹਨਾਂ ਦੇ ਸਾਰੇ ਕੰਮ ਦੁਨੀਆਂ ਦੇ ਵੀ ਪੂਰੇ ਕਰ ਦੇਵੇਗਾ। ਦੁਨੀਆਂ ਦੇ ਵੀ ਕਾਰਜ ਉਹਨਾਂ ਦੇ ਰਾਸ ਹੋ ਜਾਣਗੇ ਵਾਹਿਗੁਰੂ ਜਪਣ ਵਾਲਿਆਂ ਦੇ।
ਅੰਤ ਸਮੇਂ ਗਤ ਲਹਿ ਸੁਖਾਰੇ,
ਅੰਤ ਦੇ ਸਮੇਂ ਵੀ ਸੁਖੀ ਹੋ ਜਾਏਗਾ, ਮੁਕਤੀ ਦੀ ਗਤੀ ਪ੍ਰਾਪਤ ਕਰ ਲਵੇਗਾ, ਰਸਤਾ ਮੁਕਤੀ ਦਾ ਮਿਲ ਜਾਏਗਾ।
ਜਨਮ ਮਰਨ ਕੇ ਬੰਧ ਨਿਵਾਰੇ,
ਜੰਮਣ ਮਰਨ ਦੇ ਬੰਧਨ ਕੱਟੇ ਜਾਣਗੇ।
ਜਾਂ ਤੇ ਵਾਹਿਗੁਰੂ ਤੁਮ ਸਿਮਰੋ,
ਇਸ ਕਰਕੇ ਹੇ ਗੁਰਸਿੱਖੋ, ਹੇ ਭਾਈ ਫਿਰਨਾ, हे भाई बहल, हे भाई जेठा, तुसी नाम पुछया, अज तो तुसी वाहिगुरु नाम दा सिमरन करया करो। सानू भी ए नाल ही हुक्म है, जे उन्हां नू कीता गुरसिखां नू तां सानू भी नाल आग्या कर दित्ती है। इस करके वाहिगुरु नाम दा तुसी सिमरन करना है।
निस दिन हृदय बदन तेरा रो,
रात दिन अपने मुख तो बदन, नाम हुंदा मुख दा, सिमर नहीं हुंदा। रात दिन जबान हिलाई जाया करो, रात दिन जबान नाल वाहिगुरु 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 कही जाया करो। जबान नाल वाहिगुरु वाहिगुरु कहन लग जो, हिरदे विच भी वाहिगुरु नाम वस जाएगा, ते श्वास भी तुहाडे वाहिगुरु वाहिगुरु कहन लग जाणगे। और फिर अगली जिहड़ी बख्शिश है, ये जिहड़े रोम भी है ना, गुरमुखां अभ्यासियां दा कथन है, एक एक रोम जबान बन जांदा वाहिगुरु नाम दा, वाहिगुरु नाम दी। रोम रोम भी फिर वाहिगुरु वाहिगुरु उचारण कर लग जांदे। जिहड़े करनी वाले गुरमुख है जां होए है, ਉਹ ਆਪਣੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਸੁਣਾ ਦਿੰਦੇ ਰਹੇ ਆ ਗੁਰਮੁਖਾਂ ਨੂੰ। ਇਹ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਸੀ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖਾਂ ਦਾ ਰੋਮ ਰੋਮ ਵਾਹਿਗੁਰੂ ਨਾਮ ਨੂੰ ਜਪਦਾ। ਇੱਥੇ ਬਸ ਨਹੀਂ, ਉਹਨਾਂ ਨੂੰ ਧਰਤੀ ਵਿੱਚੋਂ, ਪਤਾਲ ਵਿੱਚੋਂ, ਆਕਾਸ਼ ਵਿੱਚੋਂ, ਬਨਸਪਤੀ ਵਿੱਚੋਂ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਡਾਕਟਰ ਦੀਵਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਸੁੰਦਰ ਸਿੰਘ ਜੀ ਨੂੰ ਆਖਣ ਲੱਗੇ, ਮਹਾਰਾਜ ਜਦੋਂ ਮੇਰੀ ਕਾਰ ਚੱਲਦੀ ਹੈ ਇੰਜਣ ਵਿੱਚੋਂ ਵੀ ਮੈਨੂੰ ਵਾਹਿਗੁਰੂ ਨਾਮ ਸੁਣਾਈ ਦਿੰਦਾ। ਹੁਣ ਉਹ ਤਾਂ ਨਿਰਜਿੰਦ ਵਸਤੂ ਹੈ ਨਾ, ਉਹਦੇ ਵਿੱਚ ਜਾਨ ਤਾਂ ਨਹੀਂ ਨਾ, ਉਹ ਤਾਂ ਜੜ ਵਸਤੂ ਹੈ, ਲੋਹੇ ਦਾ ਬਣਿਆ, ਪਰ ਨਾਮ ਦੀ ਐਸੀ ਉੱਚੀ ਅਵਸਥਾ ਉਹਨਾਂ ਨੂੰ ਪ੍ਰਾਪਤ ਹਾਸਲ ਹੋ ਜਾਂਦੀ ਹੈ, ਨਿਰਜਿੰਦ ਵਸਤੂ ਵਿੱਚੋਂ ਵੀ ਉਹਨਾਂ ਨੂੰ ਵਾਹਿਗੁਰੂ ਨਾਮ ਸੁਣਾਈ ਦੇਣ ਲੱਗ ਜਾਂਦਾ। ਨਿਰਜਿੰਦ ਵਸਤੂਆਂ ਵਿੱਚੋਂ ਉਹ ਵੀ ਜਿੰਦਾ ਜਾਨ ਹੋ ਜਾਂਦੀਆਂ, इस वाहिगुरु नाम विच ऐसी शक्ति है, पावर है, ये नाम दी करामात है। क्यों भाई वो फिर उन्होंने सारा कुछ ही रात दिन अपने बदन मुख तो ऐसा नाम उचारो,
सतगुर तुमरे होए सहाय।
वाहिगुरु नाम दा हुक्म मनन वाले, वाहिगुरु नाम जपन दा हुक्म मनन वाले आंदे जेड़े जपदे आ सतगुरु भी उन्हां दी सहाई हो के रखिया करदे
दुबदा सगरी देत मिटाए।
उन्हां दे मन दी दुबदा होमै सारी सतगुरु मेट दंदे हन।
अंत समय सब बंद निकंद,
अंत नू जमन मरन दे बंधन भी कटे जांदे है।
हो बोलीन सदा हो बोलीन सच दा आनंद,
जो सत चित आनंद परमात्मा व्यापक वाहिगुरु ब्रह्म है परमेश्वर है उस विचो गुरमुख लीन हो जाता एकमिक हो जाता है।
सुन सिखन भ्रम को निर्वार,
सिखा नू सतगुरु जी ने ऐसा उपदेश दे करके सिखा दे मन विच जड़ी भ्रांति पई हुई सी भुलेखा पिया होया सी ओ सारा निवृत कर दिता दूर कर दिता।
वाहे गुरु सिमरियो करतार,
करतार परमेश्वर दा नाम जो वाहिगुरु है उस दा सिमरन करन लग पए तिन्ने सिख।
श्री अर्जन को सेवत रहे,
धन गुरु अर्जन देव जी दे दर दी सेवा करदे रहे नाम जपदे रहे।
अंत समय नीके सुख लहे,
अंत दे समय भी शरीर दे हुंदियां भी सारे चंगे तो चंगे सुख लै लए प्राप्त कर लए।
तिन को मिले सो गुरमत पाई,
जेड़ा इन्हां गुरसिखां नूं मिलिया उन्हां नूं भी गुरमत प्राप्त होई भी होई इन्हां दी संगत नाल पाई ओ भी गुरमती है गुरसिख बन गए। ऐसी इन्हां दी करनी सी गुरसिखां दी करनी दा प्रभाव पैंदा है।
जै कै सिखी जग बिदताई,
जिथे किथे धन गुरु अर्जन देव जी ने सिखी नू संसार विच फैलाउणा कीता गुरमत दे मार्ग नू।
दोहरा विसा गोपी तुलसिया,
अगला प्रसंग चल रहा अगे सिख आ रहे भाई विसा भाई गोपी भाई तुलसिया ये तीन सिख हन।
भारद्वाजी पिपर,
भारद्वाज गोत ब्राह्मणा दा है, ये ब्राह्मण जाति दे उच्च जाति दे मनन वाले अपने आप नूं भारद्वाजी गोत दे जिवें भारद्वाज ऋषि होया उस तों भारद्वाजी गोत चलिया ये उस ब्राह्मण जाति दे तिन्ने सिख सन।
गोइंद घेई भाई अड़ा,
और चौथा भाई गोइंद ए घेई जाति दा है।
आए मिल कर शिपर,
पंजवां भाई अड़ा ये बड़ी छेती मिल के सतगुरां दे पास आए आ दर्शन करन वास्ते।
चौपाई बंदन कर बैठे सब पास,
हाथ जोड़ के नमस्कार करके सतगुरां दे पास बैठ गए।
हाथ जोड़ कीनी अरदास,
हाथ जोड़ के नाने भी बेनती कीती है।
गुरु गरीब नवाज सुनाई सुनाइए,
हे गरीबां नूं नवाजण वाले सतगुरु जी सानू कृपा करके ये उपदेश सुनाउणा करो, असी भी मन विच कोई शंका लेके आए हां।
द्वै शब्दन मैं संसय पाईए,
दो शब्द पढ़े गुरबाणी विचों भगत बाणी विचों साडे मन विच शंका पैदा हो गई, शंका खड़ी हो गई है।
नाम देव जन शब्द सुनाए,
ये नाम देव जी दे दोनों ही शब्द बनाए हुए शोभनीक हन।
दुवै थल रागन बिख्या टिकाए,
रागां विच दो थावां ते ये शब्द आप जी ने आदि बीड श्री गुरु ग्रंथ साहब जी दे विच सुभाए मान करके लिखवाए है।
दोनों मैं विरोध दिख पाए,
पर दोनों विच शब्द दोने एको ही भगत दे है और एको गुरु ग्रंथ साहब दे विच दर्ज ने, पर दोनों दा जिहड़ा सिद्धांत है उस विच एक दूजे दा विरोध है, एक दूजे दी विचार एक दूसरे दे उल्ट है, भाव साडी सोच है। उस सिख कहिंदे महाराज ਸਾਡੇ ਖਿਆਲ ਵਿੱਚ ਆਇਆ ਕਿ ਪਰਸਪਰ ਆਪਾ ਵਿਰੋਧੀ ਵਿਚਾਰ ਹਨ ਦੋਨਾਂ ਹੀ ਇਹਨਾਂ ਸ਼ਬਦਾਂ ਦੇ ਸਿਧਾਂਤ ਦੇ।
ਇੱਕ ਭਗਤ ਕੇ ਦੋ ਸੁਹਾਏ,
ਕੋਈ ਭਗਤ ਦੇ ਦੋ ਸ਼ਬਦ ਸੋਭਨੀਕ ਹੋ ਰਹੇ ਹਨ।
ਪਾਂਡੇ ਤੁਮਰਾ ਰਾਮ ਚੰਦ,
ਰਾਮ ਚੰਦਰ ਜੀ ਬਾਬਤ ਨਾਮਦੇਵ ਜੀ ਨੇ ਕੀ ਕਿਹਾ ਕਿ ਹੇ ਪਾਂਡੇ, ਤੇਰਾ ਜਿਹੜਾ ਰਾਮ ਚੰਦਰ ਅਵਤਾਰ ਹੈ,
ਸੋ ਵੀ ਆਵਤ ਦੇਖਿਆ ਥਾ,
ਉਹ ਵੀ ਮੈਂ ਦੇਖਿਆ ਇਸ ਧਰਤੀ ਤੇ ਜਦੋਂ ਤ੍ਰੇਤੇ ਯੁਗ ਦੇ ਵਿੱਚ ਆਇਆ ਥਾ ਆਇਆ ਸੀ।
ਰਾਵਣ ਸੇਤੀ ਸਰਬਰ ਹੋਈ,
ਉਹਦੀ ਰਾਵਣ ਦੇ ਨਾਲ ਸਰਬਰ ਨਾਮ ਹੁੰਦਾ ਲੜਾਈ ਦਾ, ਉਹਦਾ ਰਾਵਣ ਦੇ ਨਾਲ ਬੜਾ ਭਾਰੀ ਜੰਗ ਹੋਇਆ ਲੰਕਾਪੁਰੀ ਵਿੱਚ।
ਘਰ ਕੀ ਜੋਏ ਗਵਾਈ ਥੀ,
ਉਹ ਕਹਿੰਦੇ ਤਾਂ ਤੁਸੀਂ ਅਵਤਾਰ ਹੋ ਕਿ ਸਮੇਂ ਦਾ ਅਵਤਾਰ ਸੀ, ਪਰ ਉਹ ਆਪਣੀ ਅਰਧਾਂਗਨੀ ਆਪਣੀ ਪਤਨੀ ਮਾਤਾ ਸੀਤਾ ਨੂੰ ਨਹੀਂ ਬਚਾ ਕੇ ਰੱਖ ਸਕਿਆ। ਕਾਹਦਾ ਉਹ ਅਵਤਾਰ ਸੀ, ਕਾਹਦੀ ਉਹਦੇ ਵਿੱਚ ਸ਼ਕਤੀ ਸੀ? ਉਹ ਤਾਂ ਆਪਣੀ ਘਰ ਦੀ ਸੀਤਾ ਨੂੰ ਵੀ ਗਵਾ ਕੇ ਬਹਿ ਗਿਆ ਰਾਵਣ ਲੈ ਗਿਆ ਚੁੱਕ ਕੇ, ਤੇ ਤੁਸੀਂ ਐਵੇਂ ਉਹਨੂੰ ਵੱਡਾ ਮਨ ਮੰਨ ਕੇ ਉਹਦਾ ਨਾਮ ਜਪਦੇ ਹੋ, ਰਾਮ ਰਾਮ ਕਰਦੇ ਹੋ। ਮਹਾਰਾਜ ਇੱਥੇ ਰਾਮ ਚੰਦਰ ਦੀ ਨਖੇਧੀ ਕਰ ਦਿੱਤੀ, ਰਾਮ ਚੰਦਰ ਦੀ ਕੋਈ ਮਹਿਮਾ ਨਹੀਂ ਜਣਾਈ। ਰਾਮ ਚੰਦਰ ਦੀ ਬਾਬਤ ਇਸ ਸ਼ਬਦ ਦੇ ਵਿੱਚ ਨਖੇਧ ਪੱਖ ਦਾ ਉਪਦੇਸ਼ ਦੇ ਦਿੱਤਾ ਹੈ।
ਜਸਰਥ ਰਾਏ ਆਨੰਦ, ਰਾਜਾ ਮੇਰਾ ਰਾਮ ਚੰਦ।
ਦੂਜੇ ਸ਼ਬਦ ਵਿੱਚ ਐ ਆ ਗਿਆ ਕਿ ਜਸਰਥ ਰਾਜੇ ਦਾ ਆਨੰਦ ਪੁੱਤਰ ਸੀ। ਉਹ ਕੌਣ ਸੀ? ਉਹ ਰਾਜਾ ਸੀ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ, ਤੇ ਉਹ ਰਾਮ ਚੰਦਰ ਮੇਰਾ ਰਾਮ ਪਿਆਰੇ ਤੋਂ ਪਿਆਰਾ ਰਾਮ ਹੈ।
ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ।
ਨਾਮਦੇਵ, ਪ੍ਰਣਵੈ ਨਾਮ ਹੁੰਦਾ ਉਚਾਰਨ ਕਰਨ ਦਾ, ਕਿ ਨਾਮਦੇਵ ਉਸੇ ਰਾਮ ਦੇ ਨਾਮ ਨੂੰ ਬਾਰ ਬਾਰ ਉਚਾਰਦਾ, ਤੇ ਨਾਮ ਨੂੰ ਉਚਾਰ ਉਚਾਰ ਕੇ ਰਾਮ ਰਾਮ ਆਖ ਕੇ ਤਤ ਰਸ ਜੋ ਸਿਧਾਂਤ ਸਰੂਪ ਹੈ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਪੀਂਦਾ। ਹੁਣ ਮਹਾਰਾਜ ਇੱਕ ਪਾਸੇ ਨਾਮਦੇਵ ਨੇ ਰਾਮ ਚੰਦਰ ਦੀ ਸਿੱਧੀ ਨਖੇਧੀ ਕਰ ਦਿੱਤੀ, ਦੂਜੇ ਪਾਸੇ ਵਿਧੀ ਪੱਖ ਨਾਲ ਉਪਦੇਸ਼। ਇਹ ਦੋ ਪੱਖ ਹੁੰਦੇ ਆ, ਨਖੇਧ ਪੱਖ ਔਰ ਵਿਧੀ ਪੱਖ। ਇਸੇ ਕਰਕੇ ਵਿਦਿਆ ਪੜ੍ਹਨੀ ਚਾਹੀਦੀ ਹੈ ਕਥਾ ਵਾਚਕਾਂ ਨੂੰ, ਪ੍ਰਚਾਰਕਾਂ ਨੂੰ। ਵਿਦਿਆ ਨਹੀਂ ਪੜ੍ਹਨਗੇ ਤਾਂ ਸਿਧਾਂਤ ਸਪਸ਼ਟ ਕਰਕੇ ਨਹੀਂ ਦੱਸ ਸਕਦੇ। ਇਸ ਕਰਕੇ ਮਹਾਰਾਜ ਇੱਥੇ ਵਿਧੀ ਪੱਖ ਦੁਆਰਾ ਉਪਦੇਸ਼ ਦੇ ਦਿੱਤਾ, ਇੱਥੇ ਰਾਮ ਦੀ ਸਿਫਤ ਕਰ ਦਿੱਤੀ, ਉੱਥੇ ਰਾਮ ਦੇ ਵਿਰੋਧ ਵਿੱਚ ਕਹਿ ਦਿੱਤਾ ਕਿਹੜੀ ਗੱਲ ਮੰਨੀ। ਆਪਾਂ ਵਿਰੋਧੀ ਵਿਚਾਰ ਆ ਗਈ, ਸੱਚੇ ਪਾਤਸ਼ਾਹ ਕਿਰਪਾ ਕਰੋ।
ਜੋ ਪਈ ਪ੍ਰਥਮ ਸ਼ਬਦ ਮੈਂ ਜਾਣੀ ਪਰ,
ਪਹਿਲੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਦਾ ਸਿਧਾਂਤ ਜਾਣਿਆ ਜਾਂਦਾ ਹੈ, ਇਹ ਸਮਝ ਵਿੱਚ ਪਰੈ ਪੈਂਦਾ ਹੈ।
ਤਰਕ ਈਸ ਅਵਤਾਰਨ ਕਰੈ,
ਈਸ਼ਰ ਦੇ ਅਵਤਾਰ ਉੱਤੇ ਰਾਮ ਚੰਦਰ ਤੇ ਬੜੀ ਭਾਰੀ ਤਰਕ ਕੀਤੀ ਹੈ ਨਾਮਦੇਵ ਜੀ ਨੇ। ਲੋਕ ਵੀ ਕਰ ਦਿੰਦੇ ਹੈ ਨਾ ਕਿ ਜੇ ਅਵਤਾਰ ਸੀ ਤਾਂ ਸੀਤਾ ਨੂੰ ਕਿਉਂ ਨਾ ਬਚਾ ਸਕਿਆ, ਲੋਕ ਕਹਿ ਹੀ ਦਿੰਦੇ ਆ। ਤੇ ਨਾਮਦੇਵ ਜੀ ਨੇ ਵੀ ਕਹਿੰਦੇ ਰੱਬ ਦੇ ਅਵਤਾਰ ਤੇ ਈਸ਼ਰ ਦੇ ਅਵਤਾਰ ਤੇ ਇਹ ਬੜੀ ਭਾਰੀ ਤਰਕ ਕਰ ਦਿੱਤੀ, ਚੋਟ ਮਾਰ ਦਿੱਤੀ ਹੈ।
ਦੁਤੀਏ ਮਹਿ ਮਹਿਮਾ ਅਵਤਾਰ,
ਦੂਜੇ ਸ਼ਬਦ ਵਿੱਚ ਰਾਮ ਚੰਦਰ ਜੀ ਨੂੰ ਸਮੇਂ ਦਾ ਅਵਤਾਰ ਕਹਿ ਕੇ ਉਸ ਦੀ ਸਿਫਤ ਕਰ ਦਿੱਤੀ, ਉਸ ਦੀ ਮਹਿਮਾ ਕਰ ਦਿੱਤੀ ਹੈ।
ਨਾਮਦੇਵ ਨੇ ਕੀਨ ਉਚਾਰ,
ਦੋਨੋਂ ਸ਼ਬਦ ਇੱਕੋ ਹੀ ਭਗਤ ਨੇ ਉਚਾਰੇ ਹੈ, ਕਿਹੜੀ ਗੱਲ ਨੂੰ ਠੀਕ ਮੰਨੀਏ ਕਿਹੜੀ ਨੂੰ ਨਾ ਮੰਨੀਏ।
ਅਰਥ ਵਿਵਸਥਾ ਕੈਸੇ ਹੋਏ,
ਅਰਥਾਂ ਦੀ ਵਿਵਸਥਾ ਕਿਵੇਂ ਹੋਏਗੀ, ਅਰਥ ਕਿਵੇਂ ਕਰਕੇ ਦੱਸਾਂਗੇ। ਇੱਕ ਥਾਂ ਤੇ ਨਖੇਧੀ ਕਰਤੀ, ਦੂਜੇ ਥਾਂ ਤੇ ਸਿਫਤ ਕਰਤੀ, ਤਰਕਵਾਦੀ ਕਰੇਗਾ ਉਹ ਸਵਾਲ ਕਰੇਗਾ ਕਿ ਹੁਣੇ ਤੁਸੀਂ ਉਹਦੀ ਮਹਿਮਾ ਕਰਕੇ ਹਟੇ ਆ, ਹੁਣੇ ਉਹਦੀ ਨਿੰਦਿਆ ਕਰਨ ਲੱਗ ਗਏ, ਕਿਹੜੀ ਗੱਲ ਤੁਹਾਡੀ ਠੀਕ ਮੰਨੀ ਹੈ। ਸਵਾਲ ਕਰਨ ਵਾਲਾ ਕਰੇਗਾ ਨਾ, ਸ਼ੰਕਾ ਪੈਦਾ ਕਰੇਗਾ ਹੀ। इस करके नामदेव जी ने उचारे है अर्थां दी व्यवस्था किवें होवेगी।
हम किम समझ उच रहो सोए,
असी किवें समझिए, सानू खोल के अपने मुखार बिंतो उचारण करके दसो जिहड़ा असल सिद्धांत है इन्हां शब्दां दा।
सुन श्री अर्जन वाक उचारा,
धन गुरु अर्जन देव जी ने मुखार बिंतो ए बचन उदों उचारण कीते इन्हां सिखां नूं समझाउण वास्ते।
निर्गुण सरगुण द्वै पख धारा,
कहिंदे भाई एक निर्गुण है, निर्गुण जिहदा आकार नहीं कोई है, जरूर है वो, जे परमात्मा है तां ही उहदा नाम जपदे हां, जे रब है तां ही उहदी शक्ति अगे गोडे टेकदे हां आपां। निर्गुण दा मतलब ये नहीं हुंदा कि निर्गुण है ही नहीं, कई बारी गलत व्याख्या कर जांदे साडे विद्वान। निर्गुण दा मतलब हुंदा माइकी आकारां तो रहित, साडे वर्गे शरीर दे आकार नहीं, उस दे अंग प्रतंग नहीं, रूप ना रंग ना रेख के चित्रो गुण ते प्रभिन्न, तिसे बढ़ाए नानका जिस होवे सो प्रसन्न। देव दी होंद नहीं सी तां भगतां नूं फिर उहने दर्शन क्यों दित्ते, है जरूर पर माइकी आकारां तो रहत है, साडे वर्गा शरीर दा उहदा आकार नहीं है, इस करके उस नूं निर्गुण कहा जांदा है। सरगुण दूजा है, जिवें आपां शरीर धारे है जिहड़ा सामने दिसे आकार वाला वजूद जिहड़ा दिखाई दिंदा उहनूं सरगुण कह दिंदे है। इह दो पक्ष है। हुण साध संगत जी, शरीर तां बना लिया, मूर्ति बंदे दी बना दित्ती कारीगर ने, पर जे मूर्ति विच शक्ति नहीं ना पाई तां उह मूर्ति तां जड़ है, उह मूर्ति कुछ नहीं कर सकदी। साडे शरीर घड़ दित्ते रब ने, फिर घड़ के साडे विच बैठ गया तां इह साडे शरीर हरकत करदे। उह फिर बैठा जिहड़ा जिहड़ी उहदी जोत है शक्ति है उह निराकार है, समझण दा यतन करी। अमेरिका वालिया ने खोज कीती, मेहनत कीती कि बंदा जदों मरदा इहदे अंदरली जिहड़ी शक्ति है उह कित्थे जांदी है, इहदा पता करो। उन्होंने बड़ी मेहनत कीती, बड़े तरद्दद कीते, कई बंदे मरन लगे, उन्होंने उस चीज़ नूं कैद करन विच जतन किया। एक बंदा मरन वाला सी, उन्होंने बड़ी मेहनत नाल शीशे का एक बक्सा बनाया बड़ा मजबूत, ते साध संगत जी वो बंदे नूं विच लटा के बंद करता चारे पास्यों, भी ये थोड़े मिंटां विच इहने तुर जाना। जदों बंदा मरिया वो देखना चाहुंदे सी, वो शक्ति नूं कैद करना चाहुंदे सन। साध संगत जी एक प्रकाश जिहा धुएं जिहे दे आकार दा सफेद रंग दा विच्चों निकलिया, शीशे दी तेड़ फट गई विच दी, निकल के पता ही नहीं लगा किधर नूं गया, अलोप ही हो गया, पकड़ नहीं सके। तुसीं होर देखो, आसमानी बिजली है ना, सारिआं नूं चमकदी दिंदी है। बाहरले मुल्कां वालिआं ने आसमानी बिजली नूं कैद करन दी कोशिश कीती कि आसमानी बिजली दे विच इन्नी पावर है, जे इस नूं वरतों विच लिआंदा जाए तां सानूं बाहरों बिजली तैयार करन दी लोड़ ही नहीं रहेगी। परमात्मा दी वस्तु नूं कैद करन दी कोशिश कीती, बहुत वड्डा पावर हाउस बनाया। जदों बना के तकनीक नाल आसमान विच बिजली चमकी, उस नूं कैद करन लगे ना, वो पावर हाउस विच उहदा करंट आ गया, मेहनत कीती हुई दा। पर साध संगत जी सकिंटां विच ही सारा पावर हाउस अड़ाता। ये वाहिगुरू दीआं शक्तियां हन, इन्हां नूं बंदा नहीं कैद कर सकता। मूर्तियां घड़तियां रब ने, पर निराकार ने अपनी जोत विच पाई हुई है, वह निराकार है, शरीर साकार है, ये सरगुण है। इस करके जिहड़ा दिखाई नहीं दिंदा है जरूर वाहिगुरु परमेश्वर दी सत्ता, उहदी शक्ति, ਭਗਤਾਂ ਨੂੰ ਐਵੇਂ ਦਰਸ਼ਨ ਨਹੀਂ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਵੇਂ ਨਹੀਂ ਕਿਹਾ, ਦਰਸ਼ਨ ਪਿਆਸੀ ਦਿਨ ਸਰਾਖ ਚਿਤ ਬਵਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ। ਇਹ ਸ਼ਬਦ ਹਰਿਮੰਦਰ ਸਾਹਿਬ ਦੀ ਸੇਵਾ ਵੇਲੇ ਉਚਾਰਿਆ ਨਾ, ਜਦੋਂ ਵਾਹਿਗੁਰੂ ਜੀ ਪ੍ਰਤੱਖ ਆਏ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ। ਇਹ ਸਾਰਾ ਸ਼ਬਦ ਉਚਾਰਿਆ। ਇਹ ਵਾਰਤਾਲਾਪ ਕਿਹਦੇ ਨਾਲ ਹੋਇਆ? ਗੁਰੂ ਅਰਜਨ ਦੇਵ ਜੀ ਦਾ। ਇਹ ਕਿਸੇ ਦੂਰ ਬੈਠੇ ਬੰਦੇ ਦਾ ਵਾਰਤਾਲਾਪ ਨਹੀਂ, ਇਹ ਅਕਾਲ ਪੁਰਖ ਜੀ ਦੇ ਸਨਮੁਖ ਬਚਨ ਬਲਾਸ ਹੋਏ ਮੇਰੇ ਸਤਿਗੁਰੂ ਦੇ। ਇਸ ਕਰਕੇ ਉਹ ਨਿਰਾਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਉਹਦੀ ਸੱਤਾ ਤੁਹਾਡੇ ਵਿੱਚ ਮਾਤਾ ਦੇ ਗਰਭ ਵਿੱਚ ਹੀ ਆ ਜਾਂਦੀ ਹੈ। 3 ਮਹੀਨਿਆਂ 'ਚ ਸਰੀਰ ਦੀ ਸਾਰੀ ਬਣਤਰ ਲਗਭਗ ਅੰਗ ਬਣ ਜਾਂਦੇ ਹੈ, ਪਰ ਜਿੰਨਾ ਚਿਰ ਉਹ ਆਪਣੀ ਸ਼ਕਤੀ ਨਹੀਂ ਨਾ ਵਿੱਚ ਭੇਜਦਾ, ਆਪਣੀ ਸਮਰੱਥਾ, ਉਨਾ ਚਿਰ ਬੱਚੇ ਦੇ ਅੰਗ ਹਰਕਤ ਨਹੀਂ ਕਰਦੇ। ਜਦੋਂ ਉਹ ਸ਼ਕਤੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਰੱਬ ਦੀ, ਫਿਰ ਸਰੀਰ ਦੇ ਅੰਗ ਹਰਕਤ ਕਰਨ ਲੱਗ ਜਾਂਦੇ। ਮਾਂ ਨੂੰ ਪਤਾ ਲੱਗ ਜਾਂਦਾ, ਮਾਂ ਕਹਿੰਦੀ ਬੱਚੇ ਵਿੱਚ ਜਾਨ ਆ ਗਈ ਹੈ, ਸਰੀਰ ਅੰਗ ਹਿੱਲਣ ਲੱਗ ਗਏ। ਸੋ ਸਾਧ ਸੰਗਤ ਜੀ, ਐਸਾ ਉਹ ਵਾਹਿਗੁਰੂ, ਪਰ ਆਉਂਦਿਆਂ ਵੀ ਨਹੀਂ ਦਿਸਦਾ, ਜਾਣ ਲੱਗਿਆਂ ਵੀ ਨਹੀਂ ਦਿਸਦਾ। ਇਹ ਉਹਦਾ ਨਿਰਾਕਾਰ ਪੁਣਾ, ਇਹ ਨਿਰਗੁਣ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਿਰਗੁਣ ਸਰਗੁਣ, ਇਹ ਦੋ ਪੱਖ ਇੱਥੇ ਧਾਰਨ ਕੀਤੇ ਹਨ।
ਦੋਨੋਂ ਕੀ ਉਪਾਸਨਾ ਨਿਆਰੀ,
ਦੋਨਾਂ ਦੀ ਉਪਾਸਨਾ ਵੀ ਵੱਖਰੀ ਹੈ। ਕੋਈ ਨਿਰਾਕਾਰ ਦੀ ਉਪਾਸਨਾ ਕਰਦਾ, ਕੋਈ ਸਰਗੁਣ ਦੀ ਕਰਦਾ, ਦੋਨਾਂ ਦੀ ਭਗਤੀ ਵੀ ਅੱਡ ਅੱਡ ਹੈ।
ਕਿਨਹੋ ਧਰੀ ਨਜ਼ਰ ਦਾ ਮਝਾਰੀ,
ਕਿਸੇ ਨੇ ਆਪਣੀ ਆਪਣੀ ਸ਼ਰਧਾ, ਆਪਣੀ ਆਪਣੀ ਨਿਸ਼ਚਾ, ਆਪਣੇ ਆਪਣੇ ਵਿਸ਼ਵਾਸ ਦੇ ਨਾਲ, ਕਿਸੇ ਨੇ ਕੋਈ ਭਗਤੀ, ਕਿਸੇ ਨੇ ਕੋਈ, ਕਿਸੇ ਨੇ ਨਿਰਗੁਣ ਦੀ ਭਗਤੀ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ, ਕਿਸੇ ਨੇ ਸਰਗੁਣ ਦੀ ਭਗਤੀ ਆਪਣੇ ਹਿਰਦੇ ਵਿੱਚ ਟਕਾਈ ਹੈ।
ਜੈਸੇ ਸਾਗਰ ਜਾਏ ਨਿਹਾਰੇ,
ਹੋਰ ਪ੍ਰਮਾਣ ਦਿੰਦੇ, ਜਿਵੇਂ ਸਾਗਰ ਵਿੱਚ ਜਾ ਕੇ ਜਦੋਂ ਕੋਈ ਦੇਖਦਾ ਹੈ,
ਜਿਸ ਤੇ ਉੱਠੇ ਤਰੰਗ ਹਜ਼ਾਰੇ,
ਸਾਗਰ ਵਿੱਚੋਂ ਸਮੁੰਦਰ ਵਿੱਚੋਂ ਹਜ਼ਾਰਾਂ ਹੀ ਲਹਿਰਾਂ ਉੱਠਦੀਆਂ ਹਨ।
ਨਦੀ ਜਾਏ ਕਰ ਜਬਹਿ ਨਿਹਾਰੀ,
ਸਾਗਰ ਤੋਂ ਬਾਅਦ ਬੰਦਾ ਨਦੀ ਨੂੰ ਵੇਖਣ ਗਿਆ, ਜਾ ਕੇ ਨਦੀ ਦੇ ਕਿਨਾਰੇ ਗਿਆ,
ਸੋਈ ਸਾਗਰ ਤਾਹੇ ਵਿਚਾਰੀ,
ਜਦੋਂ ਦੇਖਿਆ ਨਦੀ ਦੇ ਕਿਨਾਰੇ ਜਾ ਕੇ, ਜਿਹੜਾ ਪਾਣੀ ਸਾਗਰ ਸਮੁੰਦਰ ਵਿੱਚ ਆ ਉਹੀ ਨਦੀ ਵਿੱਚ ਹੈ। ਪਾਣੀ ਦੀ ਤਾਂ ਇੱਕੋ ਹੀ ਹੋਂਦ ਹੈ ਨਾ, ਸਾਗਰ ਵਾਲਾ ਪਾਣੀ ਵੀ ਅਲੱਗ ਨਹੀਂ, ਨਦੀ ਵਾਲਾ ਵੀ ਅਲੱਗ ਨਹੀਂ, ਪਾਣੀ ਤਾਂ ਦੋਨੋਂ ਇੱਕੋ ਜੇ ਦੇਖੇ ਆ, ਲਹਿਰਾਂ ਵੀ ਇੱਕੋ ਜਿਹੀਆਂ ਉੱਠਦੀਆਂ ਹਨ।
ਜਲ ਸਰੂਪ ਸਭ ਏਕ ਨਿਹਾਰਾ,
ਜਲ ਦਾ ਸਰੂਪ ਦੋਨਾਂ ਵਿੱਚੋਂ ਇੱਕੋ ਹੀ ਨਜ਼ਰ ਆਇਆ, ਇੱਕੋ ਹੀ ਵੇਖਿਆ ਹੈ।
ਤਿਮ ਸ਼੍ਰੀ ਪ੍ਰਭ ਕੇ ਗਨ ਅਵਤਾਰਾ,
ਇਵੇਂ ਪ੍ਰਭੂ ਹੈ ਪਰਮੇਸ਼ਰ ਜਿਹੜਾ ਨਿਰਾਕਾਰ ਸਮੁੰਦਰ ਦੀ ਤਰ੍ਹਾਂ, ਜਿਹੜੇ ਗਨ ਅਵਤਾਰ ਆ ਉਹ ਨਦੀ ਦੀ ਤਰ੍ਹਾਂ ਹਨ, ਅਵਤਾਰ ਵੀ ਉਹਦਾ ਰੂਪ ਹਨ, ਤੇ ਸਾਗਰ ਦੀ ਤਰ੍ਹਾਂ ਉਹ ਨਿਰਾਕਾਰ ਹੈ ਮੇਰਾ ਵਾਹਿਗੁਰੂ।
ਸਤ ਚਿਤ ਆਨੰਦ ਰੂਪ ਜੇ ਲਹਿਓ,
ਉਹਨੂੰ ਕਹਿੰਦੇ ਸਤ ਚਿਤ ਆਨੰਦ, ਉਹ ਸਤ ਚਿਤ ਆਨੰਦ ਸਰੂਪ ਹੈ ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ ਹੈ।
ਸਭ ਕੋ ਸੱਤਾ ਦੇ ਸੋ ਰਹਿਓ,
ਸਾਰਿਆਂ ਨੂੰ ਆਪਣੀ ਸੱਤਾ ਦੇ ਰਿਹਾ, ਪਾਲਦਾ ਹੈ ਤੇ ਸਾਰਿਆਂ ਦੀ ਪੋਖਣਾ ਕਰਦਾ ਹੈ।
ਜੇ ਪੰਡਤ ਪਠ ਵਿਦਿਆ ਘਨੀ,
ਜਿਨ੍ਹਾਂ ਨੇ ਬਹੁਤੀ ਵਿਦਿਆ ਪੜ੍ਹ ਕੇ ਵੱਡੇ ਵਿਦਵਾਨ ਪੰਡਤ ਬਣੇ ਹਨ।
ਗਿਆਨ ਬਿਹੂਨੇ ਮੁਖ ਤੇ ਭਨੀ,
ਉਹ ਗਿਆਨ ਤੋਂ ਖਾਲੀ ਹੈ ਪਰ ਮੁਖੋਂ ਉਹਨਾਂ ਨੇ ਵੱਖੋ ਵੱਖਰੇ ਪੱਖ ਉਚਾਰੇ ਐ, ਕਹਿੰਦੇ ਐ
ਸਰਗੁਣ ਪੂਜਾ ਧਰਹਿ ਵਿਸ਼ੇਖ,
ਉਹ ਸਰਗੁਣ ਦੀ ਪੂਜਾ ਨੂੰ ਵਿਸ਼ੇਸ਼ ਰੂਪ ਦੇ ਵਿੱਚ ਕਰਨ ਦਾ ਖਿਆਲ ਲੋਕਾਂ ਨੂੰ ਦਿੰਦੇ ਆ ਕਿ ਤੁਸੀਂ ਸਾਕਾਰ ਦੀ ਪੂਜਾ ਕਰੋ। ਮੈਂ ਸੌਖਾ ਕਹਿ ਦਿਆਂ, ਉਹ ਕਹਿੰਦੇ ਐ ਮੂਰਤੀ ਪੂਜਾ ਕਰੋ, ਅਵਤਾਰਾਂ ਦੀ ਪੂਜਾ ਕਰੋ, ਦੇਵੀ ਦੇਵਤਿਆਂ ਦੀ ਪੂਜਾ ਕਰੋ, ਤਸਵੀਰਾਂ ਦੀ ਪੂਜਾ ਕਰੋ। ਉਹ ਲੋਕ ਇਸ ਤਰ੍ਹਾਂ ਦਾ ਸਰਗੁਣ ਦੀ ਪੂਜਾ ਦਾ ਰਸਤਾ ਤੋਰਦੇ ਐ।
ਸੰਤਨ ਸੰਗ ਕਮਾਵਤ ਦਵੈਖ,
ਜਿਹੜੇ ਨਿਰਾਵਾਦੀ ਹੈ ਇਹ ਨਿਰਗੁਣਵਾਦੀ ਹੈ, ਸੰਤ ਹੈ ਉਹਨਾਂ ਨਾਲੋਂ ਦਵੈਸ਼ ਕਰਦੇ ਆ। ਇਹ ਬੜਾ ਸਾਧ ਸੰਗਤ ਜੀ ਝਗੜਾ ਤੁਹਾਨੂੰ ਨਹੀਂ, ਇਹ ਜਦੋਂ ਜਾ ਕੇ ਵਿੱਚ ਵਿਚਰੀਏ ਫਿਰ ਪਤਾ ਲੱਗਦਾ। ਬੜੀ ਅਚਰਜ ਖੇਡ ਹੈ ਵੈਸ਼ਨਵ ਮਤ ਵਾਲੇ ਨਾ ਕਦੇ ਸ਼ੰਕਰ ਦੀ ਪੂਜਾ ਨਹੀਂ ਕਰਦੇ, ਉਹ ਕ੍ਰਿਸ਼ਨ ਜੀ ਦੀ ਪੂਜਾ ਕਰਨਗੇ, ਰਾਮ ਜੀ ਦੀ, ਵਿਸ਼ਨੂੰ ਜੀ ਦੀ, ਉਹ ਸ਼ਿਵ ਜੀ ਦੀ ਪੂਜਾ ਨਹੀਂ ਕਰਦੇ ਕਦੇ ਵਾਸਤੇ। ਔਰ ਸਾਧ ਸੰਗਤ ਜੀ ਉਹ ਕਦੇ ਸ਼ਿਵਲਿੰਗ ਉਸ ਪਾਸੇ ਦੀ ਨੇੜੇ ਦੀ ਵੀ ਨਹੀਂ ਲੰਘਣ ਦਿੰਦੇ, ਐਸਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਐਸਾ ਵਖਰੇਵਾ ਹੈ। ਔਰ ਜਿਹੜੇ ਸ਼ੰਕਰ ਜੀ ਦੀ ਪੂਜਾ ਕਰਨ ਵਾਲੇ ਹੈ ਉਹ ਇਹਨਾਂ ਦੀ ਨਹੀਂ ਕਰਦੇ, ਇਹਨਾਂ ਦੇ ਨੇੜੇ ਵੀ ਨਹੀਂ ਜਾਂਦੇ, ਐਸਾ ਆਪਸ ਦੇ ਵਿੱਚ ਇਹ ਵਿਰੋਧਾ ਭਾਵ ਹੈ ਇਹਨਾਂ ਦੇ ਅੰਦਰ। ਅੱਗੇ ਤੋਂ ਅੱਗੇ ਜਾ ਕੇ ਪਤਾ ਲੱਗਦਾ ਉਹ ਸੰਤਾਂ ਨਾਲ, ਨਿਰਗੁਣਵਾਦੀਆਂ ਨਾਲ ਦਵੈਸ਼ ਕਮਾਉਂਦੇ ਆ। ਇਹ ਜਿਹੜੀ ਤੁਹਾਡੀ ਦਮਦਮੀ ਟਕਸਾਲ ਹੈ ਨਿਰਗੁਣਵਾਦੀ ਹੈ, ਇਹ ਨਿਰਗੁਣ ਦੇ ਉਪਾਸ਼ਕ ਹੈ। ਕੁਝ ਐਸੀਆਂ ਸਿੱਖ ਪੰਥ ਦੀਆਂ ਮਹਾਨ ਸੰਪਰਦਾਵਾਂ ਵੀ ਹਨ ਜਿਹੜੇ ਸਰਗੁਣ ਦੀ ਵੀ ਪੂਜਾ ਕਰਦੇ ਆ, ਪਰ ਸਾਨੂੰ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਦਵੈਸ਼ ਵੀ ਨਹੀਂ ਕਰਨੀ ਚਾਹੀਦੀ। ਬੱਚਾ ਸਾਧ ਸੰਗਤ ਜੀ ਗਡੀਰੇ ਤੋਂ ਬਿਨਾਂ ਉਹਨੂੰ ਤੁਰਨਾ ਨਹੀਂ ਆਏਗਾ, ਉਹਨੂੰ ਆਸਰਾ ਚਾਹੀਦਾ ਕੋਈ ਨਾ ਕੋਈ। ਮੈਂ ਨਿਰਣਾ ਕਰ ਰਿਹਾ ਮਨ ਦਾ ਟਕਾ ਜਿਹੜਾ ਬਿਨਾਂ ਆਸਰੇ ਤੋਂ ਨਹੀਂ ਮਨ ਟਿਕਦਾ, ਮਨ ਨੂੰ ਕੋਈ ਸਾਹਮਣੇ ਵਜੂਦ ਚਾਹੀਦਾ ਜਿੱਥੇ ਮਨ ਨੂੰ ਟਿਕਾਉਣਾ। ਭਗਤੀ ਕਰੋਗੇ, ਨਾਮ ਜਪੋਗੇ, ਫੇਰ ਪਤਾ ਲੱਗਦਾ ਇਸ ਮਾਰਗ ਦੇ ਵਿੱਚ ਪੈਣ ਦਾ। ਗੱਲ ਕਰਨੀ, ਅੱਜ ਦੇ ਤਰਕਵਾਦੀ ਵਿਦਵਾਨ ਗੱਲ ਨਿਰਗੁਣ ਦੀ ਕਰਦੇ ਆ, ਪਤਾ ਕੱਖ ਵੀ ਨਹੀਂ ਉਹਨਾਂ ਨੂੰ, ਤੇ ਐਵੇਂ ਨਿੰਦਿਆ ਦੇ ਚੱਕਰਾਂ ਵਿੱਚ ਪਏ ਰਹਿੰਦੇ ਆ, ਵਤੰਡਾਵਾਦ, ਬਿਨਾਂ ਮਤਲਬ ਤੋਂ ਹੀ ਰਗੜੇ ਝਗੜੇ ਪਾਏ ਹੋਏ ਉਹਨਾਂ ਲੋਕਾਂ ਨੇ। ਗੁਰੂ ਨਾਨਕ ਸਾਹਿਬ ਦਾ ਅਦਵੈਤ ਮਤ ਹੈ ਕਿਸੇ ਨਾਲ ਵੀ ਦਵੈਸ਼ ਨਹੀਂ ਕਰਨਾ, ਕਰੋ ਕੋਈ। ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਨੂੰ ਪ੍ਰਤੱਖ ਜਾਣ ਕੇ ਸੇਵਾ ਕਰ ਰਿਹਾ, ਕੋਈ ਭਾਈ ਨਿਰਾਕਾਰ ਸਰੂਪ ਪਰਮੇਸ਼ਰ ਦੇ ਧਿਆਨ ਵਿੱਚ, ਸਿਮਰਨ ਦੇ ਵਿੱਚ, ਉਹਦੀ ਯਾਦ ਵਿੱਚ ਬੈਠਾ ਹੈ, ਸਾਰੇ ਸਨਮਾਨ ਯੋਗ ਹਨ। ਇਸ ਕਰਕੇ ਮਨ ਨੂੰ ਕੋਈ ਨਾ ਕੋਈ ਧੇ ਚਾਹੀਦਾ ਤਾਂ ਉਹ ਟਿਕਦਾ। ਜਿਹੜੇ ਗੁਰਮੁਖ ਹੁੰਦੇ ਆ ਨਾ, ਜਿਨ੍ਹਾਂ ਦੀ ਅਵਸਥਾ ਉੱਚੀ ਹੁੰਦੀ ਹੈ, ਉਹ ਤਾਂ ਜਦੋਂ ਸਾਧ ਸੰਗਤ ਜੀ ਸਮਾਧੀ ਵਿੱਚ ਬੈਠ ਜਾਂਦੇ ਉਹਨਾਂ ਦਾ ਮਨ ਉਦੋਂ ਹੀ ਟਿਕ ਜਾਂਦਾ, ਹਰ ਇੱਕ ਦਾ ਨਹੀਂ ਟਿਕੇਗਾ। ਜੇ ਹੁਣ ਨਿਰਗੁਣਵਾਦੀ ਮਹਾਤਮਾ ਪਰਮੇਸ਼ਰ ਦੇ ਵਿੱਚ ਉਹਦਾ ਮਨ ਜੁੜਿਆ ਹੋਇਆ, ਨਿਰਾਕਾਰ ਦੀ ਉਪਾਸ਼ਨਾ ਕਰਦਾ, ਦੂਜਿਆਂ ਨੂੰ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਕੋਈ ਸਰਗੁਣ ਦੀ ਉਪਾਸ਼ਨਾ ਕਰਦਾ ਤਾਂ ਭਾਈ ਨਿਰਗੁਣ ਵਾਲਿਆਂ ਨੂੰ ਨਹੀਂ ਉਹਦੇ ਨਾਲ ਨਫ਼ਰਤ ਕਰਨੀ ਚਾਹੀਦੀ। ਇਸ ਕਰਕੇ ਸਭ ਦਾ ਹੀ ਸਨਮਾਨ ਹੈ, ਕਰਦਾ ਹੀ ਤਾਂ ਹੈ ਨਾ ਕੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਔਰ ਪੂਜਾ ਹੈ, ਨਿਰਗੁਣ ਦੀ ਵੀ ਹੈ, ਸਰਗੁਣ ਦੀ ਵੀ ਹੈ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਸੁਖਾਸਨ ਕਰਦੇ ਹਾਂ, ਗਰਮੀ ਸਰਦੀ ਦੇ ਵਿੱਚ, ਗਰਮੀ ਵਿੱਚ ਠੰਡੇ ਸੂਖਮ ਰੁਮਾਲੇ ਸਤਿਗੁਰੂ ਜੀ ਦੇ ਅੰਗਾਂ ਨੂੰ ਲਾਈਦੇ ਆ, ਸਰਦੀ ਵਿੱਚ ਗਰਮ ਰੁਮਾਲੇ ਲਾਈਦੇ ਆ, ਇਹ ਸਰਗੁਣ ਦੀ ਪੂਜਾ। ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਂਦੇ, ਸਰਗੁਣ ਦੀ ਪੂਜਾ। ਜਦੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹ ਨਿਰਗੁਣ ਦੀ ਪੂਜਾ। ਤਾਂ ਹੀ ਗੁਰੂ ਘਰ ਦੀ ਇਹ ਵੱਡੀ ਮਹਾਨਤਾ, ਗੁਰੂ ਘਰ ਨੇ ਕਿਤੇ ਵੀ ਦਵੈਸ਼ ਨਹੀਂ ਪੈਦਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਨਿਰਗੁਣ ਸਰਗੁਣ ਦੋਨਾਂ ਦਾ ਸੁਮੇਲ ਹੈ। ਕਿਉਂ? ਕਲਗੀਆਂ ਵਾਲਿਆਂ ਨੇ ਕਹਿ ਦਿੱਤਾ ਆਪਣੇ ਮੁਖਾਰ ਬਿੰਦ ਤੋਂ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ ਨਾਮ ਸਰੀਰ ਦਾ। ਇਹ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਹੈ, ਉਹਨਾਂ ਦਾ ਰੂਪ, ਉਹਨਾਂ ਦਾ ਸਰੀਰ। ਇਸ ਕਰਕੇ ਜਿਹੜੀ ਸੇਵਾ ਪ੍ਰਕਾਸ਼ ਸੁਖਾਸਨ ਦੀ ਹੈ, ਬਾਕੀ ਸੇਵਾਵਾਂ ਇਹ ਸਾਰੀਆਂ ਸਰਗੁਣ ਦੀ ਸੇਵਾ। ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਇਹ ਨਿਰਾਕਾਰ ਦੀ ਉਪਾਸ਼ਨਾ, ਉਹਦੀ ਭਗਤੀ ਹੋ ਰਹੀ ਹੈ। ਇਹ ਦੋਨਾਂ ਦਾ ਸੁਮੇਲ ਹੈ। ਇਸ ਬਾਰੇ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਿ ਏਸੀ ਨਾ ਲਾਓ, ਪੱਖੇ ਨਾ ਲਾਓ, ਫਲਾਨਾ ਨਾ ਕਰੋ, ਧਿਮਕੜਾ ਨਾ ਕਰੋ। ਆਖੇ ਗੁਰੂ ਗ੍ਰੰਥ ਸਾਹਿਬ ਨੂੰ ਠੰਡ ਲੱਗਦੀ ਹੈ, ਉਹ ਤੁਹਾਨੂੰ ਠੰਡ ਲੱਗਦੀ ਹੈ, ਸਰੀਰਾਂ ਨੂੰ ਲੱਗਦੀ ਹੈ, ਸਰੀਰਾਂ ਨੂੰ ਭੁੱਖ ਪਿਆਸ ਲੱਗਦੀ ਹੈ। ਅਸੀਂ ਗੁਰੂ ਸਾਹਿਬ ਦੇ ਸਰੀਰ ਦੀ ਸੇਵਾ ਕਰ ਰਹੇ ਹਾਂ, ਸਰੀਰ ਧਾਰੀ ਲਈ ਸਭ ਕੁਝ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਅਸੀਂ ਪ੍ਰਤੱਖ ਸਰੀਰ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਹੈ। ਨਿਰਾਕਾਰ ਦੀ ਸੇਵਾ ਦੇ ਵਿੱਚ ਜਿਹੜਾ ਪੱਖ ਹੈ ਉਹ ਅਸੀਂ ਬਾਣੀ ਪੜ੍ਹਨੀ ਹੈ, ਗੁਰਬਾਣੀ ਦੇ ਸ਼ਬਦ ਦੀ ਨਾਮ ਦੀ ਕਮਾਈ ਕਰਨੀ, ਉਹ ਨਿਰਾਕਾਰ ਦੀ ਪੂਜਾ ਹੈ। ਇਸ ਕਰਕੇ ਬਹੁਤ ਖਿਆਲ ਰੱਖਣਾ ਚਾਹੀਦਾ। ਕਹਿੰਦੇ ਜਿਹੜੇ ਸਰਗੁਣਵਾਦੀ ਹੈ ਉਹ ਨਿਰਗੁਣਵਾਦੀ ਸੰਤਾਂ ਨਾਲ ਬਿਨਾਂ ਮਤਲਬ ਤੋਂ ਦਵੈਸ਼ ਈਰਖਾ ਕਰਦੇ ਹੈ।
ਕਹਿਓ ਸ਼ਬਦ ਤਿਨ ਕੇ ਪਰਥਾਏ,
ਕਹਿੰਦੇ ਸ਼ਬਦ ਉਹਨਾਂ ਦੇ ਪਰਥਾਏ ਹਨ। ਜਿਹੜਾ ਪਹਿਲਾਂ ਕਿਹਾ ਨਾ, ਨਾਮਦੇਵ ਜੀ ਨੇ ਪਾਂਡੇ ਤੁਮਰਾ ਰਾਮ ਚੰਦ ਸੋਫੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਇਹ ਸਰਗੁਣ ਦੇ ਅਵਤਾਰ ਬਾਬਤ ਹੈ। ਇਸ ਕਰਕੇ ਸ਼ਬਦ ਉਸ ਪ੍ਰਥਾਏ ਕਿਹਾ ਹੈ, ਭਾਵ ਸਰਗੁਣ ਦੀ ਪੂਜਾ ਨੂੰ। ਇੱਕ ਬੇਨਤੀ ਹੈ, ਸਰਗੁਣ ਦੀ ਪੂਜਾ ਕਰਦਿਆਂ ਕਰਦਿਆਂ ਨਿਰਾਕਾਰ ਦੀ ਪੂਜਾ ਵਿੱਚ ਜਿੰਨਾ ਚਿਰ ਲੀਨ ਨਹੀਂ ਹੁੰਦਾ ਉਨਾ ਚਿਰ ਮੋਕਸ਼ ਨਹੀਂ ਹੈ, ਮੁਕਤੀ ਨਹੀਂ ਹੈ ਸੰਗਤ ਦੀ। ਮੁਕਤੀ ਨਿਰਾਕਾਰ ਦੀ ਸੇਵਾ ਵਿੱਚ ਹੀ, ਆਰਾਧਨਾ ਵਿੱਚ, ਉਪਾਸ਼ਨਾ ਵਿੱਚ ਹੈ। ਇਸ ਕਰਕੇ ਗੁਰੂ ਘਰ ਦਾ ਤਾਂ ਇਹ ਮਤ ਹੈ ਵੀ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਆਪੇ ਹੀ ਨਿਰਾਕਾਰ ਵਿੱਚ ਸਿੱਖ ਨੂੰ ਲੈ ਜਾਂਦੇ ਹੈ। ਇਸ ਕਰਕੇ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਹਰ ਸਮੇਂ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਰੱਖਣਾ ਚਾਹੀਦਾ ਮਨ ਵਿੱਚ। ਗੁਰੂ ਰਸਤਾ ਦਿਖਾਉਂਦੇ ਹੈ, ਗੁਰੂ ਮਾਰਗ ਦਿੰਦੇ ਹੈ। ਇਸ ਕਰਕੇ ਇਹ ਸਰਗੁਣ ਦੀ ਉਪਾਸ਼ਨਾ ਦੇ ਪ੍ਰਥਾਏ ਸ਼ਬਦ ਪਹਿਲਾਂ ਕਿਹਾ ਗਿਆ ਹੈ।
ਸਗੁਣ ਨਿਰਗੁਣ ਜੇ ਪੱਖ ਬੰਧਾਏ,
ਦੂਜਾ ਨਿਰਗੁਣ ਦੇ ਪ੍ਰਥਾਏ ਹੈ। ਇਸ ਕਰਕੇ ਸਰਗੁਣ ਨਿਰਗੁਣ ਦੇ ਜੋ ਦੋ ਪੱਖ ਬੰਨੇ ਹੋਏ ਹਨ, ਬਣੇ ਹੋਏ ਹਨ।
ਧਰਮ ਸਰੀਰ ਧਰਨ ਕੋ ਇਹੀ,
ਇਹ ਸਰੀਰਾਂ ਦਾ ਧਰਮ ਹੈ ਜਿਹੜਾ ਧਾਰਨ ਕੀਤਾ ਹੋਇਆ ਹੈ, ਇਹ ਸਰਗੁਣ ਹੈ, ਆਕਾਰ ਹੈ।
ਦੁੱਖ ਸੁੱਖ ਪ੍ਰਾਪਤ ਹੋਣ ਅਸ਼ੇਹੀ,
ਸਰੀਰਾਂ ਨੂੰ ਦੁੱਖ ਸੁੱਖ ਪ੍ਰਾਪਤ ਹੁੰਦੇ ਹੀ ਹੁੰਦੇ ਹੈ। ਸੰਗਤ ਜੀ, ਜੇ ਹੁਣ ਅਵਤਾਰਾਂ ਤੇ ਕਿੰਤੂ ਕਰੋਗੇ, ਦੇਹ ਧਾਰੀ ਜਿਹੜਾ ਸਰੀਰ ਹੈ ਨਾ, ਉਹਦੇ 'ਤੇ ਦੁੱਖ ਸੁੱਖ ਨੇ ਆਉਣਾ ਹੀ ਆਉਣਾ। ਜੇ ਹੁਣ ਆਪਾਂ ਕਹੋ ਵੀ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਸਨ, ਉਹਨਾਂ ਨੇ ਤੱਤੀਆਂ ਲੋਹਾਂ 'ਤੇ ਬੈਠੇ ਤੱਤੇ ਰੇਤੇ ਸੀਸ ਵਿੱਚ ਪੁਆਏ, ਉਹਨਾਂ ਨੇ ਭਾਣਾ ਮੰਨਿਆ ਵਾਹਿਗੁਰੂ ਦੀ ਰਜਾ ਵਿੱਚ। ਇਸ ਕਰਕੇ ਜੇ ਅਵਤਾਰਾਂ 'ਤੇ ਵੀ ਕੋਈ ਕਸ਼ਟ ਆਇਆ, ਦੁੱਖ ਆਇਆ, ਇਹ ਤਾਂ ਸਰੀਰ ਦਾ ਧਰਮ ਹੈ ਨਾ। ਦੁੱਖ ਸੁੱਖ ਆਉਣਾ, ਕਸ਼ਟ ਆਉਣੇ, ਇਹ ਸਰੀਰਾਂ ਦਾ ਧਰਮ ਹੈ। ਇਸ ਕਰਕੇ ਤਨ ਧਾਰੀਆਂ ਦੇ ਉੱਤੇ ਇਹ ਸਰੀਰ ਦਾ ਧਰਮ ਹੈ, ਇਹ ਦੁੱਖ ਸੁੱਖ ਨੂੰ ਪ੍ਰਾਪਤ ਹੁੰਦਾ ਹੀ ਹੁੰਦਾ ਹੈ।
ਗਿਆਨੀ ਤਨ ਕੋ ਝੂਠ ਲਖੰਤੇ,
ਜਿਹੜੀ ਗਿਆਨਵਾਨ ਤਨ ਸਰੀਰ ਨੂੰ ਝੂਠਾ ਜਾਣਦੇ ਆ, ਨਿਰਾਕਾਰ ਦੀ ਉਪਾਸ਼ਨਾ ਕਰਨ ਵਾਲੇ,
ਤੇਹ ਸਮ ਦੁੱਖ ਸੁੱਖ ਕੂਰ ਜਨੰਤੇ,
ਉਵੇਂ ਉਹ ਦੁੱਖ ਤੇ ਸੁੱਖ ਨੂੰ ਝੂਠਾ ਜਾਣਦੇ, ਉਹ ਮੰਨਦੇ ਨਹੀਂ, ਇਸ ਤੋਂ ਰਹਿਤ ਹਨ। ਤੱਤਾ ਰੇਤਾ ਸੀਸ ਵਿੱਚ ਪਵਾ ਕੇ ਵੀ ਭਾਣਾ ਮੰਨ ਲਿਆ, ਦੁੱਖ ਨਹੀਂ ਮੰਨਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਅਵਸਥਾ ਹੈ ਉਹਨਾਂ ਦੀ।
ਇੱਕ ਉਪਾਸਕੀ ਲੱਖ ਕੇ ਹੋਏ,
ਇੱਕ ਤਾਂ ਭਾਈ ਸ਼ੁੱਧ ਲੱਖ ਨਾਮ ਪਰਮਾਤਮਾ ਦੀ ਭਗਤੀ ਕਰਨ ਵਾਲੇ ਆ ਨਿਰਾਕਾਰ ਦੀ,
ਵਾਚ ਉਪਾਸਕ ਲਖੀਅਤ ਕੋਏ,
ਦੂਜੇ ਵੀ ਆਕਾਰਾਂ ਦੀ ਸਰਗੁਣ ਦੀ ਪੂਜਾ ਕਰਨ ਵਾਲੇ ਹਨ।
ਜਿਨ੍ਹਾਂ ਲੱਖ ਕੀ ਕੀਨ ਉਪਾਸਨ,
ਜਿਨ੍ਹਾਂ ਨੇ ਇੱਕ ਪਰਮਾਤਮਾ ਵਾਹਿਗੁਰੂ ਦੀ ਨਿਰਾਕਾਰ ਦੀ ਭਗਤੀ ਕੀਤੀ ਹੈ।
ਇੱਕ ਸਮ ਸੱਤਾ ਸਭ ਮਹਿ ਭਾਸਨ,
ਉਹਨਾਂ ਨੂੰ ਸਾਰਿਆਂ ਵਿੱਚ ਇੱਕੋ ਜਿਹੀ ਉਹਦੀ ਜੋਤ ਦਿਖਾਈ ਦਿੰਦੀ ਹੈ, ਪ੍ਰਤੀਤ ਹੁੰਦੀ ਹੈ, ਸਾਰਿਆਂ ਵਿੱਚ ਰੱਬ ਨੂੰ ਵੇਖਦੇ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, गोविंद बिन नहीं कोई ऐसी दृष्टि उन्हां नूं प्राप्त हो गई।
रम्यो अकाल पुरख सब माही,
उन्हां नूं की दिखाई दिंदा के सारे विच इको एक अकाल पुरख वाहिगुरु व्यापक होया रमिया है।
सो के संग बैर धर नाहीं,
ओ किसे नाल बैर विरोध नहीं रखदे, सारे विच ओसे दी जोत नूं देखदे हन निराकार दे उपाशक।
वाच उपाशक जे नर अह,
जेडे सरगुण दे उपाशक है, अवतारां दी पूजा करन वाले हन।
सिमरै कृष्ण राम घट कह,
जेडे कृष्ण जी नूं मनन वाले और राम नूं घट कहिंदे, वी राम विच आ घाट सी, कृष्ण जी वड्डे आ, सोलह कला संपूर्ण सन, ओ कृष्ण जी दी उपमा उत्ते रखदे, राम जी नूं नीवा समझदे आ।
राम उपासन करन हारे,
राम जी दी उपासना जेडे करन वाले हन उन्हां नूं मनन वाले है।
कृष्ण बिखै सो दोष उचारे,
कृष्ण जी विच बड़े दोष आरोप दे आ, वी कृष्ण दे विच आ कमी सी, आ घाट सी, एक दूजे नूं नीवा दिखाउंदे हन सरगुण दे उपाशक।
इत आदक बहु तर्क उठावै,
एक आदक बनियां तर्कां एक दूजे दे प्रति उठाउंदे आ, करदे आपां ही नहीं करदे, ओह भी करदे है, पर साडे वांगू लड़दे नहीं, साडे वांगू द्वैष ईरखा नहीं करदे, फिर मिल के कट्ठे बह के उस विचार नूं निर्णय पूर्वक हल कर लैंदे। अहीं तां साध संगत जी ऐसियां दीवारां खड़ियां कर लियां कि एक दूजे नूं सिख देख के राजी नहीं, इन्नी नफरत पैदा कर ली आपस विच, सिधांत दी समझ ही नहीं है सानूं, सिधांत तों हर एक वड्डे तों वड्डा प्रचारक आखी जांदा, मेरे नालों वड्डा कोई सिधांतवादी नहीं, बाकी तां सब कीड़े मकौड़े है, ऐसे ईरखा ने सानू मार लिया है।
लख रूप को भेद न पावै,
जेड़े भाई लख व्यापक स्वरूप परमेश्वर है उसका कोई भेद नहीं पा सकता है, ऐसा जो परमात्मा वो बेअंत बेअंत है।
या ते लख उपासक बनो,
मारा कहिंदे भाई इस करके निराकार परमात्मा की उपासना करो, अखीर ते निर्णा देता मेरे सतगुरु ने, इस करके कहिंदे एक वाहिगुरु परमेश्वर की भगती करो, अकाल पुरख की। कलंगी वाले सतगुरु के बचन भी हैं, पूजा अकाल की, परचा शब्द का, दीदार खालसे का, ये साधन है। सेवा करनी, गुरु साहब की हजूरी विच संगत करनी, प्रकाश सुखासन की सेवा, बाणी पढ़नी, ये साधन हैं, इन्हां बिना मन नहीं टिकेगा, ये निष्काम कर्म करने पैणगे। जदों हिरदा शुद्ध हो गया फिर निराकार की उपासना विच मन सकिंट विच जाके जुड़ जाता, पहला नहीं जुड़ता, पहला नहीं मन लगेगा, फिक्का मन, मन दे उत्ते असर होर तरह के पै जाते, रस नहीं आता, आनंद नहीं आता, बंदा कहिंदा कुछ भी नहीं है, क्योंकि मन शुद्ध नहीं ना किया। सेवा तो बिना, निष्काम कर्मा तो बिना हिरदा शुद्ध नहीं होएगा कदे भी। इस करके भाई महाराज कहिंदे अखीर तां परमेश्वर की उपासना करनी है, उहदे विच चित नूं जोड़ना है।
होए निर्वैर विकारन हनो,
निर्वैर हो जाएगा मन तुहाडा, विकार नाश हो जाणगे। मूल मंत्र की उपासना, अकाल की उपासना, मूल मंत्र का जाप करद्या करद्या सिख का हिरदा निर्वैर हो जाएगा, निरभ हो जाएगा, जूना तो रहत हो जाएगा, मुक्त हो जाएगा। इस करके वकारा का नाश करो, निर्वैरता प्राप्त करो, अकाल पुरख की उपासना करो। महाराज कहिंदे
सुन सतगुर ते संसय खोए,
सतगुरां तो यह बचन सुन के सारे शंके इन्हां दे मिट गए, खो गए, खत्म हो गए हन।
लख्यो स्वरूप आपनो जोए,
जो परमात्मा वाहिगुरु नूं जुदा करके मनदे सन, गुरु अर्जन देव जी ने ऐ कृपा दा हथ रख के उस परमात्मा नूं इन्हां नूं मिला दिता, वाहिगुरु दे विच इन्हां दी सुरत जोड़ती, उसे दा स्वरूप अपने आप नूं ते सारिआं नूं समझण दी ए सोझी, ए ग्यात ते ज्ञान उन्हां नूं प्राप्त हो गया। ਇਉਂ ਬ੍ਰਹਮ ਗਿਆਨ ਦੇ ਅਧਿਕਾਰੀ ਇਹ ਗੁਰੂ ਕੇ ਸਿੱਖ ਬਣੇ। ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਸਤਸੰਗ ਜੀ ਨਾਲੇ ਪ੍ਰਸੰਗ ਪੂਰਾ ਹੋ ਗਿਆ, ਇਸ ਕਰਕੇ ਆਪਾਂ ਕਾਹਨੂੰ ਝਗੜਿਆਂ ਦੇ ਵਿੱਚ ਪੈਣਾ ਵੀ ਉਹ ਸਰਗੁਣ ਦੀ ਉਪਾਸ਼ਨਾ ਕਿਉਂ ਕਰਦੇ ਆ ਜੀ, ਉਹ ਕਿਉਂ ਨਹੀਂ ਦੂਜੀ ਕਰਦੇ। ਖਾਲਸਾ ਦਾ ਅਕਾਲ ਦਾ ਉਪਾਸ਼ਕ ਹੈ, ਸਾਰੇ ਸਾਡੇ ਭਰਾ ਹਨ। ਇਸ ਕਰਕੇ ਸਾਧ ਸੰਗਤ ਜੀ ਇੱਕ ਦੂਜੇ ਨਾਲ ਮਿਲ ਕੇ ਹੀ ਆਪਾਂ ਵੱਡੇ ਹੋਵਾਂਗੇ। ਸਾਰਿਆਂ ਦਾ ਹੀ ਸਨਮਾਨ ਕਰੋ, ਸਾਰਿਆਂ ਨਾਲ ਹੀ ਪ੍ਰੇਮ ਰੱਖੋ। ਔਰ ਸਾਧ ਸੰਗਤ ਜੀ ਅਖੀਰ ਤਾਂ ਸਰਗੁਣ ਦੀ ਵੀ ਜੇ ਕੋਈ ਗੁਰਮੁਖ ਕਰਦਾ ਭਗਤੀ, ਉਹ ਆਪੇ ਗੁਰੂ ਸਾਹਿਬ ਨੇ ਉਹਨੂੰ ਆਪਣੇ ਸਰੂਪ ਜੋ ਸਤ ਚਿੱਤ ਆਨੰਦ ਹੈ ਉਹਦੇ ਵਿੱਚ ਆਪੇ ਹੀ ਲੈ ਜਾਣਾ। ਇਹ ਜ਼ਿੰਮੇਵਾਰੀ ਸਾਡੀ ਨਹੀਂ, ਗੁਰੂ ਸਾਹਿਬ ਨੇ ਆਪੇ ਉਹਦੀ ਉਂਗਲੀ ਫੜ ਕੇ ਉਹਦੇ ਵਿੱਚ ਲੈ ਜਾਣਾ, ਅਭੇਦ ਕਰ ਦੇਣਾ, ਉਹਦੇ ਚਰਨਾਂ ਨਾਲ ਜੋੜ ਦੇਣਾ। ਕਰੋ ਜਿੰਨੀ ਵੀ ਹੋ ਸਕਦੀ ਹੈ। ਹਾਂ, ਜਿਹੜਾ ਨਿਰਗੁਣ ਦਾ ਉਪਾਸ਼ਕ ਹੈ ਉਹਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ, ਅਗਿਆਨਤਾ ਵਾਲੀਆਂ, ਅਗਿਆਨ ਜਨ ਦੁੱਖ ਉਹਦੇ ਸਾਰੇ ਨਾਸ ਹੋ ਜਾਂਦੇ ਆ। ਉਹ ਅਦਵੈਤਵਾਦੀ ਬਣ ਜਾਂਦਾ ਹੈ, ਉਹ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖਦਾ ਹੈ। ਤਾਂ ਹੀ ਦਸਵੇਂ ਪਾਤਸ਼ਾਹ ਜੀ ਨੇ ਕਿਹਾ, ਹਿੰਦੂ ਤੁਰਕ ਕੋ ਰਾਫ ਜੀ ਅਮਾਮ ਸਾਪੀ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ। ਨਿਰਾਕਾਰ ਦੀ ਉਪਾਸ਼ਨਾ ਗੁਰੂ ਨਾਨਕ ਸਾਹਿਬ ਦ੍ਰਿੜ ਕਰਾ ਰਹੇ ਸਨ। ਮੁਸਲਮਾਨਾਂ ਨੇ ਵੀ ਉਹਨਾਂ ਨੂੰ ਡੰਡੌਤਾਂ ਕੀਤੀਆਂ, ਹਿੰਦੂਆਂ ਨੇ ਵੀ ਕੀਤੀਆਂ। ਇਸ ਕਰਕੇ ਐਸੀ ਉਪਾਸ਼ਨਾ ਸਤਿਗੁਰੂ ਜੀ ਨੇ ਸਾਨੂੰ ਪਰਮ ਪਿਤਾ ਅਕਾਲ ਪੁਰਖ ਦੀ ਇਹ ਸਾਨੂੰ ਦੱਸੀ ਹੈ, ਉਸ ਦੇ ਲੜ ਲਾਇਆ।